ਮੁਲਤਾਨ ਜੇਲ੍ਹ ਵਿੱਚ ਤਸੀਹੇ ਅਤੇ ਭੁੱਖ ਹੜਤਾਲ 30 ਮਾਰਚ 1916 ਤੋਂ ਅਗਸਤ 1917 ਤੱਕ ਦੇ ਹਾਲਾਤ। ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਭਾਈ ਨਾਰ ਸਿੰਘ ਜੀ ਦਾਸ ਨੂੰ ਉਤਸ਼ਾਹ ਤਾਂ ਨਹੀਂ ਸੀ ਕਿ ਆਪ ਪ੍ਰਤੀ ਆਪ ਦੀ ਮੰਗ ਅਨੁਸਾਰ ਆਪ ਬੀਤਿਆ ਬਿਰਤਾਂਤ ਲਿਖਾਂ, ਪ੍ਰੰਤੂ ਆਪ ਦੀਆਂ ਤਾਂਘਾਂ ਨੇ ਮੱਲੋ ਜੋਰੀ ਅੱਜ ਫਿਰ ਪ੍ਰੇਰਨਾ ਕੀਤੀ ਕਿ ਵੀਰ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ। ਸੋ ਜੇਲ੍ਹ ਜੀਵਨ ਦਾ ਕੁਛ ਕੁ ਸੰਖੇਪ ਸਮਾਚਾਰ ਜਦੋਂ ਕੁ ਤੂੰ ਕੈਦ ਦਾ ਹੁਕਮ ਸੁਣਾਇਆ ਹੈ ਕਥਨ ਕਰਦਾ ਹਾਂ। ਆਯੂ ਪ੍ਰਿਅੰਤ ਕੈਦ ਹੋਣ ਦਾ ਹੁਕਮ ਸੁਣ ਕੇ ਤਾਂ ਚਿੱਤ ਬਿਰਤੀ ਦੇ ਸਮਾਨ ਹੀ ਰੰਗ ਚੜ੍ਹਦੀਆਂ ਕਲਾਂ ਵਾਲੇ ਰਹੇ, ਪ੍ਰੰਤੂ ਜਦੋਂ ਜਬਰਨ ਹਿੱਕ ਅਤੇ 7-8 ਜਰਵਾਣਿਆਂ ਨੇ ਚੜ੍ਹ ਕੇ ਢਾਹ ਕੇ ਦਸਤਾਰ ਕਸ਼ਹਿਰਾ 'ਤੇ ਕਕਾਰ ਉਤਾਰੇ ਤਾਂ ਇੱਕ ਵਾਰ ਤਾਂ ਅੱਖਾਂ ਅੱਗੇ ਹਨੇਰ ਆ ਗਿਆ ਸੀ। ਬ੍ਰਿਧ ਬਾਬਾ ਰਾਮ ਸਿੰਘ ਜੀ ਮੈਥੋਂ ਮੂਹਰੇ ਦੀ ਕੋਠੜੀ ਵਿੱਚ ਇਸੇ ਪ੍ਰਕਾਰ ਢਾਹੇ ਗਏ ਅਤੇ ਪਿਆਰੇ ਕਕਾਰਾਂ ਤੋਂ ਹੀਨ ਕੀਤੇ ਗਏ। ਇਸ ਤਰ੍ਹਾਂ ਸਾਰੇ ਸਿੰਘਾਂ ਦਾ ਸਮਾਚਾਰ ਸੁਣ ਕੇ ਅਤੇ ਵਿਸ਼ੇਸ਼ ਕਰਕੇ ਜਦੋਂ ਇਹ ਸੁਣਿਆ ਕਿ ਆਪ ਅਤੇ ਸਿਆਸਤਖਾਨੇ ਵਿਚਲੇ ਹੋਰ ਸਭ ਸੱਜਣਾਂ ਨਾਲ ਕੇਸਾਂ ਤੋਂ ਫੜ ਕੇ ਕੁੱਟ ਕੁਟਾਈ ਦਾ ਸਲੂਕ ਹੋਇਆ, ਉਹ ਵੀ ਮੇਰੀ ਲਾਈਫ ਦਾ ਪਹਿਲਾ ਅਤੇ ਇੱਕੋ ਹੀ ਦਿਹਾੜਾ ਸੀ ਕਿ ਮੈਂ ਭਾਣੇ ਰਜਾਈ ਹੁਕਮ ਦੇ ਰੰਗਾਂ ਵਿੱਚੋਂ ਉੱਖੜ ਕੇ ਅਤ ਵਿਆਕਲਤਾ ਨੂੰ ਪ੍ਰਾਪਤ ਹੋਇਆ। ਮੇਰੇ ਚੰਗੇ ਭਾਗਾਂ ਨੂੰ ਭਾਈ ਅਤਰ ਸਿੰਘ ਜੀ ਮੇਰੇ ਲਾਗੇ ਦੀ ਤੀਜੀ ਕੋਠੜੀ ਵਿੱਚ ਬੰਦ ਸਨ। ਉਹਨਾਂ ਨੂੰ ਦਾਸ ਨੇ ਪ੍ਰਾਰਥਨਾ ਕੀਤੀ ਕਿ ਬਾਣੀ ਦਾ ਪਾਠ ਕਰੋ। ਉਹਨਾਂ ਨੂੰ ਪਹਿਲਾਂ ਹੀ ਇਹੋ ਫੁਰਨਾ ਫੁਰ ਚੁੱਕਿਆ ਸੀ, ਤਾਬੜ ਤੋੜ ਬਾਣੀ ਦੀ ਸ਼ੈਬਰ ਲਾ ਦਿੱਤੀ। ਅੰਮ੍ਰਿਤ ਬਾਣੀ ਦੀ ਅੰਮ੍ਰਿਤ ਕਲਾ ਦੇ ਪ੍ਰਭਾਵ ਅਤੇ ਸੱਤਾ ਨੇ ਫਿਰ ਬਿਰਤੀ ਨੂੰ ਚੜ੍ਹਦੇ ਰੰਗਾਂ ਵਿੱਚ ਜਾ ਠਹਿਰਾਇਆ ਅਤੇ ਵੈਰਾਗ ਦਾ ਵੇਗ ਅਜਿਹਾ ਉਮੜਿਆ ਕਿ ਜ਼ੋਰ ਦੀ ਠਾਠਾਂ ਮਾਰ ਮਾਰ ਬਾਹਰ ਨੂੰ ਆਵੇ ਅਤੇ ਭਾਣਾ ਅੱਗੇ ਨਾਲੋਂ ਵੀ ਮਿੱਠਾ ਲੱਗੇ। ਉੱਧਰ ਫਲਾਦਕ ਜੋ ਕੁਛ ਮਿਲਦਾ ਸੀ ਬੰਦ ਹੋ ਗਿਆ, ਸੁੱਤੇ ਹੀ ਕੜਾਕਾ ਲੱਗਣਾ ਸੀ, ਸੋ ਅਣਪੁੱਛ ਹੀ ਕੜਾਕਾ ਲੱਗਿਆ ਰਿਹਾ। ਦੂਜੇ ਦਿਨ ਰਾਤ ਸਮੇਂ ਰਹਿਰਾਸ ਦੇ ਪਾਠ ਤੋਂ ਪਸ਼ਚਾਤ ਲਾਹੌਰ ਜੇਲ੍ਹ ਦਾ ਚੀਫ ਹੈੱਡਵਾਰਡਰ ਸ਼ਾਇਦ ਪੋਹੂ ਰਾਮ ਜਿਸਦਾ ਨਾਮ ਸੀ ਫਲਾਂ ਦੀ ਟੋਕਰੀ ਲਿਆਇਆ ਅਤੇ ਆਖਣ ਲੱਗਾ ਕਿ ਇਹ ਜੇਲਰ ਨੇ ਗੁਪਤ ਭੇਜੀ ਹੈ, ਆਪਣੇ ਪੱਲਿਓਂ ਖਰਚ ਕਰਕੇ ਮੰਗਵਾਈ ਹੈ ਅਤੇ ਇਹ ਖਾਸ ਆਪ ਵਾਸਤੇ ਹੀ ਮੰਗਵਾਈ ਹੈ ਅਤੇ ਮੈਨੂੰ ਹੁਕਮ ਹੋਇਆ ਹੈ ਕਿ ਗੁਪਤੋ ਗੁਪਤੀ ਖੁਆ ਕੇ ਆਈ। ਮੈਂ ਆਖਿਆ, ਉਸ ਰਾਕਸ਼ ਸੁਭਾਅ ਨਿਰਦਈ ਪੁਰਸ਼ ਦੇ ਹਿਰਦੇ ਅੰਦਰ ਇਹ ਗੱਲ ਕਿੱਕੂ ਆਈ? ਉਸ ਆਖਿਆ ਕਿ ਅੱਜ ਤੀਏ ਪਹਿਰ ਜੇਲਰ ਸੁਪਰਡੈਂਟ ਆਦਿਕ ਸਾਰਾ ਅਮਲਾ ਇੱਥੇ ਆਪ ਨੂੰ ਦੇਖਣ ਆਇਆ ਸੀ, ਮੈਂ ਵੀ ਨਾਲ ਹੀ ਸੀ। ਆਪ ਆਪਣੇ ਧਿਆਨ ਅੰਦਰ ਮਗਨ ਬੈਠੇ ਸੀ। ਕੋਈ 15-20 ਮਿੰਟ ਅਸੀਂ ਸਾਰੇ ਆਪ ਦੇ ਸਾਹਮਣੇ ਖੜ੍ਹੇ ਰਹੇ, ਪਰ ਆਪ ਨੂੰ ਕੋਈ ਸੁੱਧ ਬੁੱਧ ਨਹੀਂ। ਅਡੋਲ ਅਤੇ ਅਹਿਲ ਇਸ ਤਰ੍ਹਾਂ ਦੀ ਸਮਾਧੀ ਲੱਗੀ ਹੋਈ ਸੀ ਕਿ ਸਵਾਸ ਤੱਕ ਆਉਣ ਦੀ ਵੀ ਬਿੜਕ ਨਹੀਂ ਸੀ ਆਉਂਦੀ। ਆਪ ਦੀ ਇਸ ਦਸ਼ਾ ਦਾ ਐਸਾ ਅਸਰ ਅਤੇ ਰੋਭ ਸਾਰਿਆਂ ਉੱਪਰ ਪਿਆ ਕਿ ਕਿਸੇ ਦੀ ਹਿੰਮਤ ਨਹੀਂ ਪਈ ਕਿ ਆਪ ਨੂੰ ਬੁਲਾ ਸਕੇ। ਚੁੱਪ ਚਾਪ ਪਿਛਾਂ ਨੂੰ ਮੁੜ ਗਏ। ਆਪ ਦੀ ਇਸ ਦਸ਼ਾ ਨੂੰ ਦੇਖ ਕੇ ਦਰੋਗੇ ਦੇ ਪੱਥਰ ਹਿਰਦੇ 'ਤੇ ਡੂੰਘਾ ਅਸਰ ਹੋਇਆ ਅਤੇ ਇਸੇ ਅਸਰ ਦੇ ਅਧੀਨ ਹੋ ਕੇ ਉਸਨੇ ਸੁਪਰਡੈਂਟ ਤੋਂ ਚੋਰੀ ਇਹ ਫਲ ਪ੍ਰਸ਼ਾਦ ਭੇਜਿਆ ਹੈ। ਆਸ਼ਾ ਹੈ ਕਿ ਆਪ ਅੰਗੀਕਾਰ ਕਰੋਗੇ, ਕਿਉਂਕਿ ਮੈਨੂੰ ਹੁਕਮ ਹੈ ਕਿ ਆਪਣੇ ਸਾਹਮਣੇ ਖਿਲਾ ਕੇ ਜਾਵਾਂ। ਮੈਂ ਆਖਿਆ, ਭਾਈ ਸਾਨੂੰ ਵੰਡ ਕੇ ਛਕਣ ਦਾ ਹੁਕਮ ਹੈ। ਜੇ ਮੇਰੇ ਹੋਰ ਸਵੀਰਾਂ ਨੂੰ ਵੀ ਜੋ ਮੇਰੇ ਨਾਲ ਕੜਾਕਾ ਕੱਟ ਰਹੇ ਹਨ ਇਹਨਾਂ ਵਿੱਚੋਂ ਵਰਤਦਾ ਛਾਂਦਾ ਦੇ ਆਵੇ ਤਾਂ ਮੈਂ ਵੀ ਛਕ ਲੂੰ, ਨਹੀਂ ਤਾਂ ਤੂੰ ਵਾਪਸ ਲੈ ਜਾ। ਮੇਰਾ ਦਰੋਗੇ ਨੂੰ ਧੰਨਵਾਦ ਆਖ ਦੇਵੀਂ। ਉਸ ਨੇ ਹੁੱਤ ਨਹੀਂ ਕੀਤੀ। ਤੁਰੰਤ ਹੀ ਜਿੱਥੇ ਜਿੱਥੇ ਅਤੇ ਜਿਸ ਜਿਸ ਵੀਰ ਪਿਆਰੇ ਨੂੰ ਮੈਂ ਆਖਿਆ ਸੀ ਉਸੇ ਉਸੇ ਕੋਠੜੀ ਵਿੱਚ ਉਹਨਾਂ ਨੂੰ ਆਪਣੇ ਹੱਥੀਂ ਗੱਫੇ ਪਹੁੰਚਾ ਕੇ ਆਇਆ ਅਤੇ ਉਹਨਾਂ ਦੀਆਂ ਛਿੱਲੜਾਂ ਲਿਆ ਕੇ ਮੈਨੂੰ ਵਿਖਾਈਆਂ ਤਾਂ ਮੈਂ ਗੱਫਾ ਛਕਿਆ। ਮੈਨੂੰ ਗੱਫਾ ਛਕਾ ਕੇ ਮੇਰੀਆਂ ਜੁੱਠੀਆਂ ਛਿੱਲੜਾਂ ਆਪਣੇ ਹੱਥੀਂ ਹੁੰਝ ਕੇ ਲੈ ਗਿਆ। ਮੈਂ ਆਖਿਆ ਕਿ ਤੁਸੀਂ ਬ੍ਰਾਹਮਣ ਹੋ ਕੇ ਇਤਨਾ ਭਾਰ ਕਿਉਂ ਚੜ੍ਹਾਉਂਦੇ ਹੋ? ਤਾਂ ਕਹਿਣ ਲੱਗਾ ਕਿ ਮੈਂ ਬ੍ਰਾਹਮਣ ਨਹੀਂ, ਮੈਂ ਤਾਂ ਮਹਾਂਪਾਪੀ ਹਾਂ, ਪਾਪੀਆਂ ਦਾ ਭਾਰ ਨਹੀਂ ਚੜ੍ਹਦਾ ਅਤੇ ਨਾਲੇ ਮੈਂ ਤਾਂ ਹੁਕਮ ਮੰਨਦਾ ਹੋਇਆ ਐਸਾ ਕਰਦਾ ਹਾਂ। ਇਹਨਾਂ ਛਿੱਲੜਾਂ ਦਾ ਨਮੂਦ ਇੱਥੇ ਨਹੀਂ ਰਹਿਣ ਦੇਣਾ ਅਤੇ ਜੇ ਇਹ ਭੇਦ ਸੁਪਰਡੈਂਟ ਨੂੰ ਪ੍ਰਗਟ ਹੋ ਜਾਏ ਤਾਂ ਮੈਂ ਮਾਰਿਆ ਜਾਵਾਂਗਾ। ਬਸ ਲਾਹੌਰ ਦਾ ਇਹ ਆਹਾਰ ਸਾਡਾ ਸੀ। ਉਸ ਤੋਂ ਦੂਜੇ ਤੀਜੇ ਦਿਨ ਚਾਲੇ ਪੈ ਗਏ। ਅਤੇ ਚਾਲਿਆਂ ਵੇਲੇ ਸਰਬੱਤ ਸੱਜਣਾਂ ਦੇ ਦਰਸ਼ਨ ਹੋ ਗਏ। ਬੀਰ ਦਲੀਪ ਸਿੰਘ ਜੀ ਦੇ ਇਹ ਅਖੀਰਲੇ ਦਰਸ਼ਨ ਸਨ। ਉਸ ਤੋਂ ਪਛਤਾਤ ਅੱਜ ਤੀਕ ਉਹਨਾਂ ਦੇ ਪਵਿੱਤਰ ਦਰਸ਼ਨਾਂ ਤੋਂ ਵਾਂਝੇ ਬੈਠੇ ਹਾਂ। ਆਪ ਸੱਜਣਾਂ ਦੇ ਸੰਗ ਸਾਥ ਇੱਕ ਗੱਡੀ ਵਿੱਚ ਬੈਠ ਕੇ ਮੁਲਤਾਨ ਨੂੰ ਜੋ ਪਿਆਨੇ ਹੋਏ ਸਨ, ਉਸ ਵਰਤਾਂਤ ਨੂੰ ਆਪ ਜਾਣਦੇ ਹੀ ਹੋ ਕਿ ਕਿਵੇਂ ਸਹੋਦਰ ਵੀਰਾਂ ਦੇ ਸੰਗ ਬੈਠ ਕੇ ਪਰਸਪਰ ਪ੍ਰੇਮ ਉਮਾਹਾ ਬਣ ਰਿਹਾ ਸੀ ਅਤੇ ਕਿਵੇਂ ਰਾਏਵਿੰਡ ਦੇ ਸਟੇਸ਼ਨ ਉੱਤੇ ਸ਼੍ਰੀਮਾਨ ਭਾਈ ਰਾਮ ਸਿੰਘ ਜੀ ਗੁੱਜਰਵਾਲ ਅਤੇ ਭਾਈ ਅਰਜਨ ਸਿੰਘ ਜੀ ਜਗਰਾਵਾਂ ਦੀ ਮਾਈ ਦਇਆ ਕੌਰ ਦੇ ਦਰਸ਼ਨ ਹੋਏ। ਮਾਈ ਦੇ ਪ੍ਰਦਾਨ ਕੀਤੇ ਹੋਏ 2 ਲੱਖ ਦਮੜਿਆਂ ਵਿੱਚੋਂ 1.25 ਲੱਖ ਤਾਂ ਸਮੂਹ ਵੀਰਾਂ ਦੇ ਲੇਖੇ ਲੱਗ ਗਿਆ ਸੀ ਅਤੇ 1.25 ਲੱਖ ਬਾਕੀ ਰਹਿੰਦੇ ਦਾ ਫਲੋਹਾਰ ਦਾਸ ਨੇ ਮੁਲਤਾਨ ਸਟੇਸ਼ਨ 'ਤੇ ਜਾ ਕੇ ਬਣਾਇਆ, ਜੋ ਰਲ ਮਿਲ ਕੇ ਛਕਿਆ ਛਕਾਇਆ। ਆਪ ਸੱਜਣਾਂ ਦੇ ਵਿਛੋੜੇ ਤਾਂ ਮਿੰਟ ਗੁਮਰੀ ਸਟੇਸ਼ਨ 'ਤੇ ਹੀ ਹੋ ਚੁੱਕੇ ਸਨ, ਪਰੰਤੂ ਦਾਸ ਨੂੰ ਅੱਜ ਤਾਈਂ ਉਹ ਵਿਛੋੜੇ ਦੀਆਂ ਘੜੀਆਂ ਯਾਦ ਹਨ। ਉਹ ਨਕਸ਼ਾ ਮੇਰੀਆਂ ਅੱਖਾਂ ਦੇ ਅੱਗੇ ਹੁਣ ਤੱਕ ਉੱਕਰਿਆ ਪਿਆ ਹੈ ਕਿ ਅਪਾਰ ਬੈਰਾਗ ਬਿਰਹੋਂ ਦੀ ਦਸ਼ਾ ਵਿੱਚ ਸ਼੍ਰੀਮਾਨ ਬਾਬਾ ਰਾਮ ਸਿੰਘ ਜੀ ਅਤੇ ਭਾਈ ਹਰਭਜਨ ਸਿੰਘ, ਭਾਈ ਮਹਿੰਦਰ ਸਿੰਘ ਜੀ ਆਦਿਕ ਸਰਬੱਤਰ ਵੀਰ ਜੁਦਾ ਹੋਏ। ਆਪ ਸੱਜਣਾਂ ਦਾ ਇਹ ਦਰਸ਼ ਮਿਲਾਪ ਹੀ ਛਿੱਕੜ ਦਾ ਦਰਸ਼ ਮਿਲਾਪ ਸੀ, ਜੋ ਅੱਜ ਤਾਈਂ ਫਿਰ ਨਸੀਬ ਨਹੀਂ ਹੋਇਆ। ਆਪਣੇ ਵੀਰਾਂ ਤੋਂ ਵਿਛੁੰਨੇ ਦਾਸ ਨੂੰ ਉਸ ਸਮੇਂ ਸਪਸ਼ਟ ਭਾਸ ਰਿਹਾ ਸੀ ਕਿ ਨਦੀਆਂ ਵਾਹ ਵਿਛੁੰਨੀਆਂ, ਮੇਲਾ ਸੰਜੋਗੀ ਰਾਮ। ਪਰੰਤੂ ਇਸ ਦ੍ਰਿੜ ਵਿਸ਼ਵਾਸ ਨੇ ਕਿ ਆਤਮ ਸੰਜੋਗੀ ਵੀਰਾਂ ਦੇ ਆਤਮ ਮਿਲਾਪ ਸਦਾ ਹੀ ਬੱਝੇ ਰਹਿੰਦੇ ਹਨ, ਦਾਸ ਦੇ ਬਿਰਹੋਂ ਕੁੱਠੇ ਹਿਰਦੇ ਨੂੰ ਹੋਰ ਵੀ ਆਤਮ ਬੈਰਾਗ ਭਿੰਨੀ ਉੱਚ ਰੰਗੀ ਅਵਸਥਾ ਵਿੱਚ ਉਭਾਰਿਆ। ਪੀਰ ਜੋ ਨਾਲ ਸਨ, ਤਿੰਨਾਂ ਦੀ ਦਸ਼ਾ ਵੀ ਦਾਸ ਨੂੰ ਉਸ ਸਮੇਂ ਇਸ ਪ੍ਰਕਾਰ ਬੈਰਾਗ ਰੂਪੀ ਪ੍ਰਤੀਤ ਹੁੰਦੀ ਸੀ। ਮੁਲਤਾਨ ਦੇ ਸਟੇਸ਼ਨ ਉੱਤਰਦੇ ਸਾਰ ਇੱਕ ਭਲੇ ਲੋਕ ਇੰਸਪੈਕਟਰ ਪੁਲਿਸ ਨੇ ਉਕਤ ਦਮੜੇ ਵਿੱਚੋਂ 12 ਆਨੇ ਦਾ ਫਲ, ਕੇਲਾ ਆਦਿਕ ਮੰਗਾ ਦਿੱਤਾ ਅਤੇ ਬਾਕੀ ਪੈਸਿਆਂ ਦੀ ਸਿਰਖਿੰਡੀ ਲੈ ਕੇ ਜਲ ਛਕਿਆ। ਇਹ ਮਾਈ ਜੀ ਦੇ ਹੱਥੋਂ ਦਿੱਤੇ ਗੱਫਿਆਂ ਦਾ ਪ੍ਰੀਤੀ ਭੋਜਨ ਵੀ ਅੱਜ ਛੇਕੜਲਾ ਹੋ ਚੁੱਕਾ, ਜਿਸ ਨੇ ਐਸਾ ਕਿਰਤਾਰਥ ਕੀਤਾ ਕਿ ਇਸ ਤੋਂ ਪਸ਼ਚਾਤ ਅਨੇਕਾਂ ਹੀ ਦਿਹਾੜੇ ਨਿਰਜਲ ਅਤੇ ਨਿਰਾਹਾਰ ਹੀ ਬਤੀਤ ਹੋਏ। ਪਰੰਤੂ ਐਸਾ ਪ੍ਰਤੀਤ ਹੁੰਦਾ ਹੈ ਕਿ ਇਹਨਾਂ ਪ੍ਰੇਮ ਗੱਫਿਆਂ ਨੇ ਭਾਣੇ ਅੰਦਰ ਹੀ ਸਮੇਂ ਸਾਰ ਮਿਲਣਾ ਸੀ, ਕਿਉਂਕਿ ਫਿਰ ਆਉਣ ਵਾਲੀ ਕਰੜੀ ਪ੍ਰੀਖਿਆ ਦੇ ਦਿਨ ਨਾਲ ਲੱਗਦੇ ਹੀ ਆਉਣੇ ਸਨ। ਸੋ ਮੁਲਤਾਨ ਜੇਲ੍ਹ ਅੰਦਰ ਜਾ ਪੁੱਜੇ ਤਾਂ ਉੱਥੋਂ ਦਾ ਮਲੇਸ਼ ਬਿਰਤੀ ਦਰੋਗਾ ਸਾਡੇ ਸਾਰਿਆਂ ਦੇ ਸੀਸ ਨੰਗੇ ਦੇਖ ਕੇ ਸੜ ਗਿਆ ਅਤੇ ਹੁਕਮ ਦੇਣ ਲੱਗਾ ਕਿ ਛੇਤੀ ਟੋਪੀ ਇਹਨਾਂ ਦੇ ਸਿਰ 'ਤੇ ਰੱਖੋ। ਮੇਰੇ ਮੂੰਹੋਂ ਝਬਦੇ ਹੀ ਜੋਸ਼ ਭਰਿਆ ਕੜਾਕੇਦਾਰ ਉੱਤਰ ਨਿਕਲ ਗਿਆ ਕਿ ਖਬਰਦਾਰ, ਐਸੀ ਭ੍ਰਸ਼ਟ ਚੀਜ਼ ਦਾ ਤਾਂ ਨਾਂ ਸਾਡੇ ਅੱਗੇ ਨਹੀਂ ਲੈਣਾ ਜੋ ਸਾਡੇ ਧਰਮ ਤੋਂ ਵਿਰੁੱਧ ਹੈ। ਅਸੀਂ ਇਸ ਦਾ ਨਾਂ ਵੀ ਸੁਣਨਾ ਨਹੀਂ ਚਾਹੁੰਦੇ ਅਤੇ ਦੁਨੀਆਂ ਵਿੱਚ ਕੋਈ ਐਸੀ ਤਾਕਤ ਨਹੀਂ ਜੋ ਜ਼ਬਰਦਸਤੀ ਅਸਾਂ ਨੂੰ ਇਸ ਦੇ ਰੱਖਣ ਲਈ ਮਜਬੂਰ ਕਰ ਸਕੇ। ਜਾਨ ਹੀਲ ਦੇਵਾਂਗੇ ਪਰ ਇਸ ਨੂੰ ਨੇੜੇ ਨਹੀਂ ਆਉਣ ਦੇਵਾਂਗੇ। ਇਸ ਤਾੜਨਾ ਪੂਰਤ ਭਾਵਕ ਨਾਲ ਉਕਤ ਮਲੇਸ਼ ਉੱਥੇ ਹੀ ਛਪਨ ਹੋ ਕੇ ਦੜਕ ਗਿਆ, ਕੁਸਕਿਆ ਨਹੀਂ, ਪਰੰਤੂ ਅੰਦਰੋਂ ਅੰਦਰ ਹੀ ਵਿਸ ਘੋਲਣ ਲੱਗਾ ਅਤੇ ਝਟਪਟ ਬੜੀਆਂ ਬੜੀਆਂ ਸਖ਼ਤ ਮੁਸ਼ਕਤਾਂ ਲਿਖ ਕੇ ਸਾਨੂੰ ਕੰਮਾਂ ਉੱਤੇ ਤੋਰ ਨੂੰ ਆਮਦਾ ਹੋਇਆ। ਅਸੀਂ ਆਖਿਆ ਕਿ ਤੁਹਾਡੇ ਅੰਦਰ ਜ਼ਰਾ ਭਰ ਵੀ ਇਨਸਾਨਾਂ ਵਾਲੀ ਦਇਆ ਦਾ ਅੰਸ਼ ਹੈ? ਇਤਨੇ ਲੰਬੇ ਸਫ਼ਰ ਤੋਂ ਡੰਡੇ ਬੇੜੀਆਂ ਹੱਥ ਕੜੀਆਂ ਨਾਲ ਜਕੜੇ ਆਏ ਹਾਂ, ਕੋਈ ਆਰਾਮ ਨਹੀਂ ਲੈਣ ਦਿੱਤਾ, ਪ੍ਰਸ਼ਾਦ ਆਦਿਕ ਦਾ ਕੋਈ ਪ੍ਰਬੰਧ ਨਹੀਂ ਕੀਤਾ, ਇਸ਼ਨਾਨ ਤਾਂ ਅਸੀਂ ਸਟੇਸ਼ਨ ਪਰ ਹੀ ਕਰ ਆਏ ਸਾਂ, ਤੁਹਾਨੂੰ ਮੁਸ਼ਕਤਾਂ ਦੇਣ ਦੀ ਪੈ ਗਈ ਹੈ। ਪਰੰਤੂ ਉਸ ਨੇ ਕੱਖ ਪਰਵਾਹ ਨਾ ਕੀਤੀ ਅਤੇ ਮਨਮੰਨੀਆਂ ਕਰੜੀਆਂ ਅਤੇ ਕਰੜੀਆਂ ਮੁਸ਼ਕਤਾਂ ਲਿਖ ਦਿੱਤੀਆਂ। ਇਤਨੇ ਨੂੰ ਜੇਲ੍ਹ ਦਾ ਮੈਡੀਕਲ ਅਫਸਰ ਨਰਾਇਣ ਦਾਸ ਨਾਮੇ ਆ ਗਿਆ, ਜੋ ਬੜਾ ਨੇਕ ਨਿਹਾਤ ਅਤੇ ਭਲਾ ਪੁਰਸ਼ ਸੀ। ਉਸ ਨੂੰ ਮੈਂ ਆਖਿਆ ਕਿ ਇਹ ਅਜਬ ਤਰੀਕਾ ਇਸ ਜੇਲ੍ਹ ਅੰਦਰ ਵੇਖਿਆ ਹੈ ਕਿ ਅਜੇ ਮੈਡੀਕਲ ਅਫਸਰ ਨੇ ਮੁਲਾਜ਼ਾ ਹੀ ਨਾ ਕੀਤਾ ਹੋਵੇ ਅਤੇ ਜੇਲਰ ਪਹਿਲਾਂ ਹੀ ਆਪਣੇ ਆਪ ਮਨਮੰਨੀਆਂ ਮੁਸ਼ਕਤਾਂ ਲਿਖ ਦੇਵੇ। ਕੀ ਜੇਲਰ ਨੂੰ ਇਹ ਅਧਿਕਾਰ ਹਾਸਲ ਹੈ? ਮੈਡੀਕਲ ਅਫਸਰ ਨੇ ਤੁਰੰਤ ਹੀ ਮੁਲਾਜ਼ਾ ਕਰਨਾ ਸ਼ੁਰੂ ਕਰ ਦਿੱਤਾ, ਪਰ ਉਸ ਦੀ ਰਾਏ ਤੋਂ ਵਿਰੁੱਧ ਮੱਲੋ ਮੱਲੀ ਅਸਾਂ ਨੂੰ ਉਹ ਹੀ ਸਖ਼ਤ ਮੁਸ਼ਕਤਾਂ ਦਿੱਤੀਆਂ ਗਈਆਂ ਜੋ ਕਿ ਦਰੋਗਾ ਖੁਦ ਆਪਣੇ ਹੱਥੀਂ ਸਾਡੇ ਟਿਕਟਾਂ ਉੱਤੇ ਲਿਖ ਚੁੱਕਾ ਸੀ। ਇਹ ਲਿਖਤ ਹੁਣ ਤੱਕ ਟਿਕਟਾਂ ਉੱਤੇ ਮੌਜੂਦ ਹੈ। ਮੇਰਾ ਵਜ਼ਨ 134 ਤੋਂ 108 ਪਾਉਂਡ ਰਹਿ ਚੁੱਕਾ ਸੀ। ਉੱਪਰੋਂ ਕਈ ਦਿਨਾਂ ਦਾ ਕੜਾਕਾ ਸੀ, ਸਫ਼ਰ ਦਾ ਥਕੇਵਾਂ ਅਲੱਗ, ਫਿਰ ਇੱਥੇ ਆ ਕੇ ਗੱਫਿਆਂ ਦਾ ਵੀ ਕੋਈ ਪ੍ਰਬੰਧ ਨਾ ਹੋਇਆ। ਇਹਨਾਂ ਹਾਲਾਤਾਂ ਦੇ ਹੁੰਦਿਆਂ ਹੋਇਆਂ 15 ਸੇਰ ਕਣਕ ਦੇ ਕੇ ਧੀਂਗੋ ਜੋਰੀ ਮੈਡੀਕਲ ਅਫਸਰ ਦੇ ਹੁਕਮ ਤੋਂ ਵਿਰੁੱਧ ਨਰਕ ਕੋਠੜੀ ਅੰਦਰ ਧੱਕ ਕੇ ਵਾੜ ਦਿੱਤਾ ਗਿਆ। ਬਾਕੀ ਸੱਜਣਾਂ ਨੂੰ ਵੀ ਇਸੇ ਤਰ੍ਹਾਂ ਕਿਸੇ ਨੂੰ 15 ਸੇਰ ਕਿਸੇ ਨੂੰ 18 ਸੇਰ ਦਾਣੇ ਦੇ ਕੇ ਕੋਠੜੀਆਂ ਵਿੱਚ ਬੰਦ ਕੀਤਾ ਗਿਆ ਅਤੇ ਦੋ ਸੱਜਣਾਂ ਨੂੰ ਬੰਬੇ ਗੇੜਨ ਲਾਇਆ ਗਿਆ ਅਤੇ ਉਸ ਦਿਨ ਤੋਂ ਸਭ ਸੱਜਣ ਨਿਗਾਹ ਤੋਂ ਓਹਲੇ ਹੋ ਗਏ। ਦਾਸ ਅਤ ਨਿਰਬਲ ਹੋ ਚੁੱਕਾ ਸੀ, ਚੱਕੀ ਦਾ ਪੁੜ ਚੱਕਣ ਦੀ ਵੀ ਪਰੇਖੋਂ ਨਹੀਂ ਸੀ, ਮਸ਼ਟ ਹੋ ਕੇ ਖੱਡੀ 'ਤੇ ਪਿਆ ਰਿਹਾ ਅਤੇ ਐਵੇਂ ਜਿੱਕਰ ਕਈ ਦਿਨ ਪਿਆ ਹੀ ਰਿਹਾ। ਕਿਸੇ ਨੇ ਖਬਰ ਨਹੀਂ ਲਈ, ਨਾ ਇਸ਼ਨਾਨ ਵਾਸਤੇ ਅੰਦਰੋਂ ਕੱਢਿਆ, ਮੈਦਾਨ ਤਾਂ ਕੀ ਹੋਣਾ ਸੀ। ਦਰੋਗਾ ਸਦਾਨੰਦ ਖੱਤਰੀ ਮਹਾਂ ਹਥਿਆਰਾ ਤਾਂ ਸੀ ਹੀ, ਦੂਜਰੇ ਕੱਟਰ ਆਰੀਆ ਮਜ਼੍ਹਬੀ ਤਸਬ ਦਾ ਭਰਿਆ ਹੋਇਆ ਜਾਣ ਬੁੱਝ ਕੇ ਧਰਮਸ਼ੀਨ ਕਰਨਾ ਚਾਹੁੰਦਾ ਸੀ। ਤੀਜੇ ਆਉਣ ਸਾਰ ਹੀ ਉਸ ਦੇ ਨਾਲ ਕੜਾਕੇ ਮੜਾਕੇ ਹੋ ਪਏ। ਚੌਥੇ ਹੋਰ ਖਾਸ ਕਾਰਨ ਉਸ ਦੀ ਬਦਸਲੂਕੀ ਦਾ ਇਹ ਹੋਇਆ ਕਿ ਉਸ ਪਹਿਲੇ ਦਿਨ ਜਿਸ ਦਿਨ ਕਿ ਉਹ ਇੱਕ ਵਾਰਡ ਦੇ ਅੰਦਰ ਵੜ ਕੇ ਇਕੱਲਾ ਮੁਸ਼ਕਤਾਂ ਲਿਖਣ ਲੱਗਾ ਤਾਂ ਇੱਕ ਇੱਕ ਨੂੰ ਅੰਦਰ ਸੱਦਦਾ ਸੀ। ਮੇਰੀ ਵਾਰੀ ਆਈ ਤਾਂ ਮੈਨੂੰ ਆਖਣ ਲੱਗਾ ਕਿ ਸੁਣਿਆ ਹੈ ਕਿ ਤੂੰ ਬੜੇ ਅਮੀਰ ਘਰ ਦਾ ਲੜਕਾ ਹੈ, ਤੇਰਾ ਬਾਪ ਜੱਜ ਹੈ ਅਤੇ ਤੂੰ ਵੀ ਤਹਿਸੀਲਦਾਰ ਰਹਿ ਚੁੱਕਾ ਹੈ, ਤੇਰੇ ਦਿਨ ਅੱਛੀ ਤਰ੍ਹਾਂ ਲੰਘ ਜਾਣਗੇ ਜੇ ਤੂੰ ਸਾਡਾ ਵੀ ਖਾਸ ਖਿਆਲ ਰੱਖੇਗਾ। ਇਸ ਦੇ ਉੱਤਰ ਵਿੱਚ ਉਸ ਦੀ ਰਮਜ ਪਛਾਣ ਕੇ ਦਾਸ ਨੇ ਧੜਕ ਸੁਣਾ ਦਿੱਤਾ ਕਿ ਸਾਡੇ ਖਾਲਸਾ ਧਰਮ ਦੇ ਅਸੂਲਾਂ ਅੰਦਰ ਰਿਸ਼ਵਤ ਦੇਣਾ ਉਤਨਾ ਹੀ ਭਾਰੀ ਗੁਨਾਹ ਹੈ ਜਿਤਨਾ ਕਿ ਰਿਸ਼ਵਤ ਲੈਣ ਦਾ ਗੁਨਾਹ ਪਾਪ ਹੈ। ਦੂਜੇ, ਮੈਂ ਅਮੀਰ ਨਹੀਂ ਫਕੀਰ ਹਾਂ, ਫਕੀਰ ਲੋਕਾਂ 'ਤੇ ਈਨ ਜਮਾਇਆ ਕੰਮ ਨਹੀਂ ਚੱਲਦੇ। ਫਿਰ ਤੂੰ ਵਿਚਾਰ ਕਿ ਅਸੀਂ ਕਿਹੜੇ ਮੁਕੱਦਮੇ ਵਿੱਚ ਆਏ ਹਾਂ, ਅਸੀਂ ਦੁੱਖ ਸੁੱਖ ਸਮ ਕਰ ਸਹਿਣਾ ਹੈ ਅਤੇ ਮੈਂ ਆਪਣੇ ਪਿਤਾ ਦਾ ਅੱਗੇ ਹੀ ਬੜਾ ਭਾਰੀ ਰਿਣੀ ਹਾਂ ਜਿਸ ਨੇ ਹਜ਼ਾਰਾਂ ਰੁਪਏ ਖਰਚ ਕੇ ਬੀ ਏ ਤੱਕ ਮੈਨੂੰ ਪੜ੍ਹਾਇਆ, ਪਰੰਤੂ ਮੈਂ ਇਸ ਦਾ ਅਜ਼ਰ ਕੁਝ ਵੀ ਨਹੀਂ ਦੇ ਸਕਿਆ। ਫਿਰ ਹਜ਼ਾਰਾਂ ਰੁਪਇਆਂ ਦਾ ਖਰਚ ਮੇਰੇ ਨਿਮਿੱਤ ਇਸ ਮੁਕੱਦਮੇ ਵਿੱਚ ਕੀਤਾ ਹੈ। ਮੈਂ ਉਹਨਾਂ ਨੂੰ ਨਾਹਕ ਹੋਰ ਤਕਲੀਫ ਦੇ ਕੇ ਉਹਨਾਂ ਉੱਪਰ ਹੋਰ ਵੀ ਭਾਰੂ ਬਣਾ, ਇਸ ਤੋਂ ਬਿਹਤਰ ਹੈ ਕਿ ਆਪਣਾ ਭਾਰ ਆਪ ਹੀ ਝੱਲਾਂ ਅਤੇ ਆਪਣੀਆਂ ਫਸੀਆਂ ਆਪੇ ਨਿਬੇੜਾਂ। ਮੇਰੇ ਪਾਸ ਇਹ ਰਮਜ ਫੇਰ ਨਹੀਂ ਛੱਡਣੀ, ਬਲਕਿ ਕਿਸੇ ਵੀ ਮੇਰੇ ਨਾਲ ਦੇ ਪੋਲੀਟੀਕਲ ਸੱਜਣ ਨੂੰ ਇਹ ਬੁਝਾਰਤ ਨਹੀਂ ਪਾਉਣੀ। ਇਹ ਤਰਦਾ ਤਰਦਾ ਜਵਾਬ ਸੁਣ ਕੇ ਤਾਮ ਤੜੂਕ ਹੋ ਗਿਆ ਅਤੇ ਆਖਣ ਲੱਗਾ ਕਿ ਅੱਛਾ, ਤੇਰੀ ਸਿੱਖੀ ਦੇ ਤੱਤ ਨੂੰ ਵੀ ਦੇਖ ਲਊਂ। ਇਹ ਕਾਰਨ ਸਨ ਕਿ ਸਖਤੀਆਂ ਦਾ ਨਿਸ਼ਾਨਾ ਦਾਸ ਨੂੰ ਬਣਾਇਆ ਗਿਆ। ਕਈ ਦਿਨ ਕਿਸੇ ਨੇ ਸਾਰ ਹੀ ਨਾ ਲਈ ਕਿ ਕੌਣ ਕੁੱਤਾ ਅੰਦਰ ਸੁੱਟ ਕੇ ਤਾੜਿਆ ਗਿਆ ਹੈ। ਉੜ ਕੇ ਇੱਕ ਦਿਨ ਮੈਨੂੰ ਅਚਣ ਚੇਤਾਨ ਟੁੰਬਿਆ ਕਿ ਚਲੋ ਤੁਹਾਡੀ ਪੇਸ਼ੀ ਹੈ, ਲੈ ਗਏ ਅਤੇ ਮੈਨੂੰ ਸੁਪਰਡੈਂਟ ਦੇ ਪੇਸ਼ ਕੀਤਾ ਗਿਆ। ਸੁਪਰਡੈਂਟ ਬੋਲਿਆ, ਇਤਨਾ ਦਿਨ ਹੋ ਗਿਆ, ਮੁਸ਼ਕਤ ਕਿਉਂ ਨਹੀਂ ਕੀਆ? ਦਾਸ ਨੇ ਆਖਿਆ, ਇਤਨੇ ਦਿਨ ਹੋ ਗਏ, ਮੇਰੇ ਖਾਣ ਪਾਣ ਇਸ਼ਨਾਨ ਆਦਿਕ ਦੀ ਬਾਬਤ ਤਾਂ ਕਿਸੇ ਨੇ ਹੁਣ ਤੀਕ ਪੁੱਛ ਗਿੱਛ ਨਹੀਂ ਕੀਤੀ, ਮੁਸ਼ਕਤਾਂ 'ਤੇ ਜ਼ੋਰ ਪਾ ਲਿਆ ਹੈ। ਕੀ ਮੈਡੀਕਲ ਅਫਸਰ ਦੀ ਮਨਜ਼ੂਰੀ ਨਾਲ ਮੈਨੂੰ ਇਹ ਮੁਸ਼ਕਤ ਮਿਲੀ ਹੈ ਜਾਂ ਆਪ ਦੀ ਮਨਜ਼ੂਰੀ ਲਈ ਗਈ ਹੈ? ਅਤੇ ਕੀ ਜਿਸ ਹਾਲਤ ਵਿੱਚ ਮੈਂ ਆਪ ਨੂੰ ਹੁਣ ਦਿਸ ਰਿਹਾ ਹਾਂ, 15 ਸਿਰ ਪੀਸਣ ਦੀ ਸਖ਼ਤ ਮੁਸ਼ਕਤ ਮੈਂ ਕਰ ਸਕਦਾ ਹਾਂ? ਕੀ ਮੇਰੀ ਸਜ਼ਾ ਦੇ ਵਾਰੰਟਾਂ ਅੰਦਰ ਚੱਕੀ ਆਦਿਕ ਦੀ ਸਖ਼ਤ ਮੁਸ਼ਕਤ ਦਰਜ ਹੈ? ਕੀ ਜਿਨ੍ਹਾਂ ਨੂੰ ਉਮਰ ਭਰ ਦੀ ਟਰਾਂਸਪੋਰੇਸ਼ਨ ਦੇਸ਼ ਨਿਕਾਲੇ ਦੀ ਸਜ਼ਾ ਮਿਲੇ ਉਹਨਾਂ ਲਈ ਇਸ ਪ੍ਰਕਾਰ ਦੀਆਂ ਸਖ਼ਤ ਮੁਸ਼ਕਤਾਂ ਦੀ ਵਾਰੰਟੀ ਸਜ਼ਾ ਦਾ ਹੁਕਮ ਅਧਿਕਾਰ ਆਪ ਨੂੰ ਹੈ? ਇਸ ਪਰ ਸੁਪਰਡੈਂਟ ਨੇ ਕੁਛ ਮਿੰਟ ਤਾਂ ਇੱਕ ਹੈਰਤ ਦੀ ਦਸ਼ਾ ਵਿੱਚ ਚੁੱਪ ਵੱਟ ਰੱਖੀ, ਫਿਰ ਜੇਲਰ ਨੂੰ ਸਨਮੁੱਖ ਹੋ ਕੇ ਬੋਲਿਆ, ਇਸ ਕੋ ਖਾਣਾ ਨਹੀਂ ਮਿਲਾ? ਜੇਲਰ ਬੋਲਿਆ, ਹਜ਼ੂਰ ਹਰ ਰੋਜ਼ ਜਾਂਦਾ ਰਿਹਾ ਮਗਰ ਇਹ ਆਮ ਲੰਗਰ ਵਿੱਚ ਖਾਣਾ ਨਹੀਂ ਚਾਹੁੰਦੇ। ਸੁਪਰਡੈਂਟ ਮੈਨੂੰ ਸੋਹੇ ਹੋ ਕੇ, ਕਿਆ ਤੁਮ ਖਾਸ ਇੰਤਜ਼ਾਮ ਮੰਗਦੇ ਹੋ? ਜੇ ਘਰ ਕੀ ਬਾਤ ਨਹੀਂ ਜੇਲ੍ਹ ਖਾਣਾ ਹੈ। ਦਾਸ ਨੇ ਕਿਹਾ ਕਿ ਖਾਸ ਆਮ ਦਾ ਮੈਨੂੰ ਕੋਈ ਖਿਆਲ ਨਹੀਂ, ਹਾਂ ਜਦ ਤੱਕ ਮੇਰੇ ਧਾਰਮਿਕ ਅਸੂਲਾਂ ਨਿਯਮਾਂ ਅਨੁਸਾਰ ਸਜਿਆ ਹੋਇਆ ਪ੍ਰਸ਼ਾਦਾ ਮੈਨੂੰ ਨਹੀਂ ਮਿਲੇਗਾ ਮੈਂ ਕਦਾਚਿਤ ਅੰਗੀਕਾਰ ਨਹੀਂ ਕਰ ਸਕਦਾ। ਸੁਪਰਡੈਂਟ, ਜੇਲ੍ਹ ਮੈਂ ਕੋਈ ਧਰਮ ਨਹੀਂ ਚਲਤਾ, ਜੋ ਮਿਲਤਾ ਹੈ ਖਾਓ ਵਰਨਾ ਸਜ਼ਾ ਮਿਲੇਗੀ। ਦਾਸ ਨੇ ਕਿਹਾ ਕਿ ਧਰਮ ਪ੍ਰਾਣਾਂ ਨਾਲੋਂ ਪਿਆਰਾ ਹੈ, ਜਾਨ ਰੱਖਣ ਦੀ ਖਾਤਰ ਸਾਰੀ ਉਮਰ ਨਿਭਾਇਆ ਧਰਮ ਨਹੀਂ ਤੋੜਾਂਗਾ, ਆਪ ਦੀ ਮਰਜ਼ੀ ਹੈ, ਜੋ ਸਲੂਕ ਕਰਨਾ ਹੈ ਕਰੋ। ਸੁਪਰਡੈਂਟ, ਜਾਓ ਇਸ ਕੋ ਉਸੀ ਤਰ੍ਹਾਂ ਬੰਦ ਕਰ ਦਿਓ, ਇਸ ਕਾ ਖੂਬ ਅੱਛੀ ਤਰ੍ਹਾਂ ਨਿਗਾਹਬਾਨੀ ਰੱਖੋ। ਇਸ ਤੋਂ ਪਛਤਾਤ ਦਾਸ ਨੂੰ ਕੋਠੀ ਦੇ ਅੰਦਰ ਤਾੜ ਕੇ ਸਖ਼ਤ ਪਹਿਰੇ ਲੈ ਦਿੱਤੇ ਕਿ ਸਿਵਾਏ ਮੈਡੀਕਲ ਅਫਸਰ ਅਤੇ ਜੇਲਰ ਦੇ ਹੋਰ ਕੋਈ ਪਾਸ ਨਾ ਫਟਕਣਾ ਪਾਏ। ਮੈਡੀਕਲ ਅਫਸਰ ਬਹੁਤ ਭਲਾ ਲੋਕ ਸੀ ਅਤੇ ਰੱਬ ਦੇ ਭੈ ਵਾਲਾ ਪੁਰਸ਼ ਸੀ। ਉਸ ਨੇ ਪੂਰੀ ਇਨਸਾਨੀਅਤ ਸੰਜੀਦਗੀ ਅਤੇ ਬੜੀ ਨਰਮੀ ਨਾਲ ਮੇਰੇ ਨਾਲ ਗੱਲਬਾਤ ਕੀਤੀ, ਜੋ ਵਿਸਥਾਰਪੂਰਵਕ ਵਰਣਨ ਕੀਤੀ ਜਾਣ ਵਾਲੀ ਹੈ, ਪਰੰਤੂ ਕਿਤੇ ਫਿਰ ਅਲੈਦਾ ਤੌਰ 'ਤੇ ਲਿਖੀ ਜਾਊ। ਉਸ ਦੇ ਨਾਲ ਧਾਰਮਿਕ ਵਿਸ਼ੇ 'ਤੇ ਵਿਚਾਰ ਹੋਈ ਤਾਂ ਉਹ ਮੰਨ ਗਿਆ ਕਿ ਮੇਰੇ ਉਜ਼ਰ ਮਾਕੂਲ ਹਨ। ਫਿਰ ਉਸਨੇ ਮੈਨੂੰ ਮਜਬੂਰ ਨਹੀਂ ਕੀਤਾ, ਬਲਕਿ ਸੁਪਰਡੈਂਟ ਪਾਸ ਲਗਾਤਾਰ ਦਾਸ ਦੀ ਸਿਫਾਰਿਸ਼ ਕਰਦਾ ਰਿਹਾ ਕਿ ਇਸ ਨੂੰ ਇਸ ਦੇ ਧਾਰਮਿਕ ਕੀਤੇ ਅਨੁਸਾਰ ਭਾਵੇਂ ਰੁੱਖੀ ਮਿੱਸੀ ਖਾਦ ਖੁਰਾਕ ਮਿਲਦੀ ਰਹੇ। ਇਸ ਨੂੰ ਕੋਈ ਉਜ਼ਰ ਨਹੀਂ ਅਤੇ ਨਾ ਹੀ ਸਵਾਦਾਂ ਦੇ ਆਨੰਦ ਦਾ ਕੋਈ ਖਿਆਲ ਹੈ, ਕੇਵਲ ਧਰਮ ਪ੍ਰਤਿਗਿਆ ਪਾਲਣ ਦਾ ਪੂਰਾ ਵਿਸ਼ਵਾਸ ਹੈ। ਪਰੰਤੂ ਮੈਡੀਕਲ ਅਫਸਰ ਦੀ ਇੱਕ ਨਾ ਮੰਨੀ ਗਈ, ਬਲਕਿ ਕਿਹਾ ਗਿਆ ਕਿ ਉਸ ਨੂੰ ਭੁੱਖਾ ਮਰਨ ਦਿਓ। ਉਸ ਤੋਂ ਪਿੱਛੋਂ ਦਾਸ ਨੂੰ ਕਿਸੇ ਨੇ ਆ ਕੇ ਨਹੀਂ ਸਤਾਇਆ ਅਤੇ ਨਾ ਹੀ ਕਿਸੇ ਨੇ ਸਾਰ ਲਈ। ਕੇਵਲ ਮੈਡੀਕਲ ਅਫਸਰ ਦੋ ਵਕਤ ਰੋਜ਼ ਆਉਂਦਾ ਅਤੇ ਮੇਰੀ ਨਬਜ਼ ਦੇਖ ਕੇ ਚਲਿਆ ਜਾਂਦਾ। ਜਦ ਕਦੇ ਮੈਨੂੰ ਸੁਰਤ ਸੋਝੀ ਹੁੰਦੀ ਤਾਂ ਕੁਛ ਹਮਦਰਦੀ ਦੇ ਬਚਨ ਬਿਲਾਸ ਵੀ ਕਰ ਜਾਂਦਾ, ਅਤੇ ਜਦੋਂ ਮੈਨੂੰ ਭਜਨ ਅਭਿਆਸ ਵਿੱਚ ਮਗਨਾਨੰਦ ਦੇਖਦਾ ਤਾਂ ਚੁੱਪ ਕਰਕੇ ਦੇਖ ਦੇਖ ਕੇ ਹੀ ਚਲਿਆ ਜਾਂਦਾ। ਅਤੇ ਦੂਜੇ ਦਿਨ ਮੈਨੂੰ ਸਾਵਧਾਨ ਦੇਖ ਕੇ ਭਜਨ ਪ੍ਰਥਾਏ ਗੱਲਾਂ ਬਾਤਾਂ ਵੀ ਪੁੱਛਦਾ, ਅਤੇ ਸੋਹਣੀ ਜਗਿਆਸਾ ਭਰੀ ਵੈਰਾਗਤਾ ਇਹਨਾਂ ਦਿਨਾਂ ਵਿੱਚ ਉਸਨੂੰ ਬਣ ਆਈ। ਖਾਸ ਪਹਿਰੇ ਸਿਰ 'ਤੇ ਖੜ੍ਹੇ ਰਹਿੰਦੇ ਸਨ, ਇਸ ਕਰਕੇ ਕੋਈ ਹਮਦਰਦੀ ਜਿਤਾ ਨਹੀਂ ਸਕਦਾ ਸੀ। ਪਰੰਤੂ ਇਤਨੀ ਹੱਲਾਸ਼ੇਰੀ ਮੈਨੂੰ ਰੋਜ਼ ਦੇ ਜਾਂਦਾ ਕਿ ਮੈਂ ਤੇਰਾ ਪ੍ਰਣ ਤੁੜਾ ਕੇ ਰਾਜ਼ੀ ਨਹੀਂ ਹੋਵਾਂਗਾ, ਅਤੇ ਜਿੱਥੋਂ ਤੀਕ ਬਣ ਸਕਿਆ ਤੇਰੀ ਪ੍ਰਤਿਗਿਆ ਅਨੁਸਾਰ ਤੇਰੀ ਸਹਾਇਤਾ ਕਰਨ ਦਾ ਯਤਨ ਕਰਾਂਗਾ। ਇੱਕ ਦਿਨ ਆਪਣੇ ਜਾਣੇ ਇੱਕ ਤਿਆਰ ਸਿੱਖ ਤੋਂ ਸਾਬੂਦਾਣਾ ਬਣਵਾ ਕੇ ਲਿਆਇਆ ਅਤੇ ਬੜੀ ਅਧੀਨਗੀ ਸਹਿਤ ਕਹਿਣ ਲੱਗਾ ਕਿ ਇਹ ਆਪ ਛਕੋ। ਦਾਸ ਨੇ ਕਿਹਾ ਕਿ ਆਪ ਨੇ ਤਾਂ ਆਖਿਆ ਸੀ ਕਿ ਪ੍ਰਤਿਗਿਆ ਦਾਸ ਦੀ ਕਦੇ ਨਹੀਂ ਤੜਾਓਗੇ, ਇਹ ਤਾਂ ਤਿਆਰ ਸਿੰਘ ਨਹੀਂ, ਇਸ ਤੋਂ ਹੀ ਪੁੱਛੋ। ਉਸ ਨੂੰ ਪੁੱਛਿਆ ਤਾਂ ਉਸ ਦੇ ਉੱਪਰ ਸੱਚਾਈ ਦਾ ਐਸਾ ਸਾਇਆ ਪਿਆ ਕਿ ਉਸ ਨੇ ਆਪਣੇ ਪਤਿਤ ਕਰਮ ਇੱਕ ਗਿਣ ਕੇ ਸੁਣਾ ਦਿੱਤੇ। ਮੈਡੀਕਲ ਅਫਸਰ ਤਾਂ ਚਲਿਆ ਗਿਆ, ਪਰ ਛੋਟਾ ਡਾਕਟਰ ਉਹ ਸਾਬੂਦਾਣਾ ਅੰਦਰ ਰੱਖ ਕੇ ਚਲਿਆ ਗਿਆ, ਜੋ ਚੱਕ ਕੇ ਝਾੜੂ ਦੇਣ ਵਾਲੇ ਬ੍ਰਾਹਮਣ ਨੇ ਖਾ ਲਿਆ। ਅਤੇ ਕੌਲੀ ਚਾਟਮ ਕਰਕੇ ਮੁੜ ਫਿਰ ਆਏ ਡਾਕਟਰ ਨੂੰ ਰਿਪੋਰਟ ਕਰ ਦਿੱਤੀ ਕਿ ਸਾਬੂਦਾਣਾ ਇਸ ਨੇ ਖਾ ਲਿਆ ਹੈ। ਛੋਟਾ ਡਾਕਟਰ ਖੁਸ਼ੀ ਖੁਸ਼ੀ ਭੱਜਾ ਮੈਡੀਕਲ ਅਫਸਰ ਪਾਸ ਗਿਆ, ਉਹ ਵੀ ਦੌੜਿਆ ਆਇਆ। ਮੈਂ ਅਗਾਹਾਂ ਆਪਣੇ ਆਨੰਦ ਵਿੱਚ ਮਸਤ ਬੈਠਾ ਸੀ। ਕੁਛ ਦੇਰ ਬੈਠਾ ਰਿਹਾ ਤਾਂ ਮੇਰੀ ਅੱਖ ਖੁੱਲ੍ਹੀ। ਡਾਕਟਰ ਨੇ ਪੁੱਛਿਆ ਕਿ ਸਾਬੂਦਾਣਾ ਖਾ ਲਿੱਤਾ? ਦਾਸ ਨੇ ਆਖਿਆ ਕਿ ਜਦ ਆਪ ਗਏ ਹੋ ਮੈਨੂੰ ਕੁਛ ਵੀ ਪਤਾ ਨਹੀਂ ਕਿ ਫਿਰ ਕੋਈ ਸਾਬੂਦਾਣਾ ਲੈ ਕੇ ਮੇਰੇ ਪਾਸ ਆਇਆ ਜਾਂ ਨਹੀਂ। ਛੋਟਾ ਡਾਕਟਰ ਨਾਲ ਸੀ, ਉਹ ਕਹਿਣ ਲੱਗਾ ਕਿ ਮੈਂ ਇੱਥੇ ਬ੍ਰਾਹਮਣ ਪਾਸ ਛੱਡ ਗਿਆ ਸੀ। ਬ੍ਰਾਹਮਣ ਕਹਿੰਦਾ ਹੈ ਕਿ ਇਸ ਨੇ ਖਾ ਲਿਆ ਹੈ। ਬ੍ਰਾਹਮਣ ਨੂੰ ਪੁੱਛਿਆ ਕਹਿਣ ਲੱਗਾ ਕਿ ਜੀ ਇੱਕ ਬੁਰਕੀ ਚੁੱਕ ਕੇ ਖਾਣ ਲੱਗਾ ਸੀ ਤਾਂ ਇਸ ਤੋਂ ਖਾਧੀ ਨਾ ਗਈ। ਮੈਨੂੰ ਕਿਹਾ ਚੂੜੇ ਨੂੰ ਦੇ ਦਿਓ। ਚੂੜੇ ਨੂੰ ਪੁੱਛਿਆ ਤਾਂ ਉਹ ਵੀ ਮੁੱਕਰ ਗਿਆ, ਅਤੇ ਪਹਿਰੇਦਾਰ ਵੀ ਆਖਣ ਲੱਗੇ ਕਿ ਕੋਈ ਨੇੜੇ ਨਹੀਂ ਗਿਆ, ਬ੍ਰਾਹਮਣ ਆਪ ਖਾ ਗਿਆ ਹੋਊ। ਦਾਸ ਨੇ ਕਹਿ ਕਹਾ ਕੇ ਦਰ ਗੁਜ਼ਰ ਕਰਾਇਆ ਅਤੇ ਬ੍ਰਾਹਮਣ ਦਾ ਖਹਿੜਾ ਛੁਡਾਇਆ। ਉਸ ਦਿਨ ਤੋਂ ਝਾੜੂ ਦੇਣ ਵਾਲਾ ਵੀ ਅੰਦਰੋਂ ਅਣੋ ਹਟਾ ਦਿੱਤਾ ਗਿਆ। ਗੱਲ ਕਿ ਰੋਜ਼ ਮੈਡੀਕਲ ਅਫਸਰ ਦੋ ਵਾਰੀ ਆਵੇ ਅਤੇ ਦੇਖ ਕੇ ਚਲਿਆ ਜਾਵੇ। ਮੇਰੀ ਅੰਤਰੀਮ ਆਤਮਾ ਆਨੰਦੀ ਦਸ਼ਾ ਦਿਨੋਂ ਦਿਨ ਚੜ੍ਹਦੇ ਰੰਗਾਂ ਵਿੱਚ ਵੱਧਦੀ ਰਹੀ। ਇਸੇ ਪ੍ਰਕਾਰ ਜਦ ਪੂਰੇ 40 ਦਿਨ ਬਤੀਤ ਹੋ ਗਏ ਤਾਂ ਕਿਤੇ ਅਖਬਾਰਾਂ ਵਿੱਚ ਰੌਲਾ ਪੈ ਗਿਆ ਕਿ ਸੁਪਰਡੈਂਟ ਨੇ ਦਾਸ ਨੂੰ ਭੁੱਖਾ ਰੱਖ ਕੇ ਮਾਰ ਦਿੱਤਾ ਹੈ। ਫਿਰ ਤਾਂ ਸੁਪਰਡੈਂਟ ਨੂੰ ਪਏ ਪਿੱਸੂ ਅਤੇ ਮੈਡੀਕਲ ਅਫਸਰ ਨੂੰ ਹੁਕਮ ਦਿੱਤਾ ਕਿ ਜਬਰਨ ਰਬੜ ਦੀ ਨਲਕੀ ਦੁਆਰਾ ਖਾਣਾ ਖਵਾਇਆ ਜਾਏ। ਵਿਚਾਰਾ ਹੁਕਮੀ ਬੱਧਾ ਮੈਡੀਕਲ ਅਫਸਰ ਕਾਲਜਾ ਫੜੀ ਆਇਆ, ਨਾਲੇ ਉਸ ਦਾ ਸਾਰਾ ਅਮਲਾ ਵੀ ਸਾਥ ਹੀ ਆਇਆ, ਅਤੇ ਮੈਨੂੰ ਆਪਣੀ ਵਿਥਿਆ ਮਜਬੂਰੀ ਦੀ ਹਾਲਤ ਦੱਸੀ ਕਿ ਮੈਂ ਅੱਜ ਮਜਬੂਰ ਹੋ ਕੇ ਹੁਕਮ ਦਾ ਬੱਧਾ ਜਬਰਨ ਖਾਣਾ ਖਵਾਉਣ ਆਇਆ ਹਾਂ। ਆਸ਼ਾ ਹੈ ਕਿ ਇਹ ਅਪਰਾਧ ਆਪ ਮੇਰੇ ਜੁੰਮੇ ਨਹੀਂ ਸਮਝੋਗੇ। ਸਭ ਸਮਾਨ ਫੋਰਸ ਫੀਡਿੰਗ ਜਬਰਨ ਖਾਣਾ ਖਵਾਉਣ ਦਾ ਤਿਆਰ ਸੀ। ਦਾਸ ਨੇ ਕਿਹਾ ਕਿ ਜਾਨ ਨਾਲੋਂ ਧਰਮ ਪਿਆਰਾ ਹੈ, ਇੱਕ ਬੂੰਦ ਵੀ ਅੰਦਰ ਨਹੀਂ ਜਾਣ ਦੇਵਾਂਗਾ। ਮੈਡੀਕਲ ਅਫਸਰ, ਜਦੋਂ ਜਹਿਦ ਕਰੋਗੇ ਤਾਂ ਉਹਨਾਂ ਇਤਨੇ ਜੁਰਬਾਣੇ ਮੇਰੇ ਨਾਲ ਆਪ ਪਰ ਜਬਰ ਕਰਨ ਲਈ ਭੇਜੇ ਹਨ, ਇਹ ਆਪ ਪਰ ਜਬਰ ਕਰਨਗੇ? ਮੈਂ ਜਬਰ ਨਹੀਂ ਕਰਦਾ, ਮੈਂ ਤਾਂ ਦੁੱਧ ਅੰਦਰ ਪਹੁੰਚਾ ਦੇਣਾ ਹੈ ਅਤੇ ਇਸ ਗੱਲ ਦੀ ਖੀਮਾ ਮੰਗਦਾ ਹਾਂ। ਦਾਸ ਨੇ ਆਖਿਆ, ਜਿਸਮਾਨੀ ਜਦੋ ਜਹਿਦ ਕਰਨ ਦੀ ਤਾਂ ਮੇਰੇ ਅੰਦਰ ਤਾਕਤ ਨਹੀਂ, ਹਾਂ ਰੂਹਾਨੀ ਜਦੋ ਜਹਿਦ ਕਰਾਂਗਾ। ਮੈਡੀਕਲ ਅਫਸਰ, ਉਹ ਕਿਸ ਤਰ੍ਹਾਂ? ਦਾਸ, ਜਦੋਂ ਤੁਸੀਂ ਮੇਰੇ ਅੰਦਰ ਦੁੱਧ ਚੜ੍ਹਾਉਣ ਦੀ ਕੋਸ਼ਿਸ਼ ਕਰਨ ਲੱਗੋਗੇ ਤਾਂ ਮੈਂ ਆਪਣੇ ਸਵਾਸ ਨਾਮ ਦੇ ਬਲ ਨਾਲ ਦਸਮ ਦੁਆਰ ਵਿਖੇ ਖਿੱਚ ਕੇ ਜਾ ਚੜ੍ਹਾਵਾਂਗਾ। ਪਾਉਣ ਦੀ ਆਵਾਜਾਈ ਦਾ ਸਿਲਸਿਲਾ ਜਦੋਂ ਬੰਦ ਹੋ ਗਿਆ ਤਾਂ ਅੰਦਰ ਇੱਕ ਕਤਰਾ ਵੀ ਨਹੀਂ ਜਾ ਸਕੇਗਾ। ਸੁਹਾਸ ਦੀ ਸਹਾਇਤਾ ਤੋਂ ਬਿਨਾਂ ਅੱਬਲ ਤਾਂ ਅੰਦਰ ਕੁਛ ਜਾਣਾ ਹੀ ਨਹੀਂ, ਜੇ ਗਿਆ ਵੀ ਤਾਂ ਇਸ ਵਿੱਚ ਜੋ ਖਤਰਾ ਉਪਜੇਗਾ ਉਸਦੀ ਕੋਈ ਪਰਵਾਹ ਨਹੀਂ। ਮੈਡੀਕਲ ਅਫਸਰ, ਉਹ ਖਤਰਾ ਕੀ? ਦਾਸ, ਦਾਸ ਨੂੰ ਉਹ ਭੇਦ ਦੱਸਣ ਦੀ ਕੋਈ ਚਾਹ ਪਰਵਾਹ ਨਹੀਂ ਸੀ, ਪਰ ਕਿਉਂਕਿ ਆਪ ਦਾਸ ਨਾਲ ਬੜਾ ਹਮਦਰਾਨਾ ਸਲੂਕ ਕਰ ਰਹੇ ਹੋ ਅਤੇ ਦਾਸ ਦੇ ਹਿਰਦੇ ਉੱਪਰ आप दी नेकी दा तकड़ा असर पै चुका है। इस करके दास इस गल नूं बड़ा अपराध समझदा है कि आप प्रति असल भेद प्रगट ना कीता जाए। सो जदों मेरे नाल जोर जबर होवेगा तद मैं अपने पूरे आत्मक बल नाल अपनी दसम द्वार वाली खेड वरतावांगा, क्योंकि मेरा शरीर इस वेले बहुत कमजोर है अते मेरी दिमागी अते दसम द्वार की कोमलता अत दर्जे की हो रही है। संभव है कि दास दे इस धर्म रक्षा दे उपाउ विच स्वास दसम द्वार नूं पाड़ के बाहर निकल जाण। मैनूं अपने शरीर ते जान माल दी तां कुछ परवाह नहीं ते ना ही इस नूं आत्मघात समझदा हाँ, क्योंकि मेरा पूर्ण मुख मंतवी यतन तां स्वासां नूं दसम द्वार विखे चढ़ाउणा ते चढ़ा के उत्थे ही कायम रखना होवेगा। संभव है कि घटना होर वरत जावे। मैनूं फिक्र है तां इस गल दा है कि मते आप उत्ते कोई हरफ आ जाए। आप जैसे हमदर्दी ते मेहरबान मेरे हम कौमी भरा नूं कोई अणहोया दूषण मेरे घात दा ना लगे। बस केवल इतनी विचार आप विचार लवो। दास कोल तां अपनी धर्म रक्षा दा इहो उपाउ है जो मैं अवश्य वरता के रहांगा। सो हुण आप दा अख्तियार है, मैं फतेह गुजाउंदा हाँ। इतनी गल सुन सार ही मैडिकल अफसर दे पैरां हेठों मिट्टी निकल गई। फौरन हुक्म दिता कि सब समान लै जाओ, मैं कदे भी फोर्स फीड नहीं करांगा, चाहे मैनूं अज ही इस अहुदे तों हटा देण। उस दे उपर ऐसा असर होया कि निरपै हो के हुक्म दिता कि इस नूं फल दिते जाण, परंतु उस दे हुक्म दी तमील ना हुई। उसने अपने आप दास नूं लिया के खरबूजा दिता जो दास ने बड़ी प्रसन्नता सहित छकिया। इस तों उपरंत मैडिकल अफसर मैनूं अपने हुक्म नाल अपनी खास निगरानी हेठां लै गया अते मेरे फल ला दित्ते ते उस दिन दे लिखे हुए तीन पत्रे मेरे टिकट पर हुण तक भरे पए हन, जिन्हां विच उसने विस्थार सहित दास दे प्राण प्रतिज्ञा प्रथाए लिखदिआं दस्सिआ है कि 40 दिन की पूरी प्रीख्या पश्चात मैं अपने हुक्म नाल अज इस नूं फल दिंदा हाँ। होर भी बड़ियां सोहणियां सोहणियां गल्लां लिखियां हन कि जेल हिस्टरी विच अजिही नज़ीर जिसने कि 40 दिन बराबर लगातार अन्न जल ना खाधा पीता होवे नहीं मिलदी, ना ही कुदरती निजमां अनुसार ऐसा जीवन कायम रह सकना संभव है। ये कोई सुपरनैचुरल पावर इस दे अंदर वरत रही है जिसने कि इस नूं बगैर अन्न जल दे इतना चिर जिंदा रखिया। इस प्रकार के बड़े सुंदर रिमार्क लिखे हैं। इस मैडिकल अफसर ने दास निमित्त बड़े सिर तोड़ यतन किए, पर जेलर मुतसवी ने कोई दकीका तंग करन विच ते मैडिकल अफसर दे हमदर्दी दे रस्तिया अंदर रोड़ा अटकाउण विच बाकी ना छड्डिया ते हुक्म दिता कि जेल खर्च पर फल नहीं मिल सकणगे। मैडिकल अफसर ने डॉक्टरी वजूहात पर फल ला दिते, पर उसने इह सुपरडंट पासों नामंजूर करा दिते। एक दो खखड़ियां लिया दिया करन ओह सर्व रस लगा के शक शिका के संतुष्ट हो रहा करा। मैडिकल अफसर ने सुपरडंट नूं मजबूर किया ते मना लिया कि बरम बबेकी सिंह दी राही समुंदर मंगवाया जाए, क्योंकि दो खखड़ियां उत्ते निर्वाह नहीं हो सकता ते इस दा शरीर नहीं रह सकता अते अंदरला दुद्धे पींदा नहीं। इस वेले वजन टुट के केवल 96 पाउंड रह गया सी। बाहरों समुंदर मंगाउण ते अंदर लियाउण दे प्रबंध दा यतन उसने इस तरह किया कि मुल्तान शहर दे गुरद्वारे चल के आप गया। उत्थे जाके सिंघां तों पड़ताल कीती कि कोई तैयार बर तैयार बबेकी सिंह होवे तां दसो। उस तों इह सेवा लैणी है कि किसी गऊ दा समुंदर सरवलों दे गड़वे विच चुवा के उसने नित्रापत जेल अंदर पहुँचावना होवेगा। नाल ही दास दा सारा समाचार भी कह सुनाया। गुरु की प्रेरणा अनुसार एक सिंह नित्रिया जिसने सचो सच कह दिता ते उसकी साखी दूजिया ने भी भरी कि मैं गुरु की कृपा नाल तैयार बर तैयार बबेकी सिंह हाँ, परंतु अजिही कठिन धारना वाला नहीं जैसी कि उन्हां दी है जिन्हां दी के सेवा करन लई दास पर आपने कृपा कीती है। ढिल मेरी इतनी ही है कि जद मैं बाहर सफर ते जांदा हाँ किते बड़ी औकड़ पीढ़ी बनी ते मेरा नजम अपने हथीं सजा के अथवा सरबलोई नजमां दे पालण दा कई बार टुट जांदा है, पर मैं अरदासा जरूर सुधा लैंदा हाँ। आम तौर ते मेरा नजम पूर्ण रहत बवेकी अनुसार है। उस दी सब विथ्या मैडिकल अफसर ने मेरे पास आण सुनाई ते पुछया कि वह मंजूर है जां नहीं। दास नूं उस दी सच्चाई पर यकीन बज गया ते मंजूर कर लिया। मैडिकल अफसर नूं बड़ी ही खुशी हुई, पर दरोगे ने फिर लत मारी ते सुपरडेंट नूं जो उसके हत्थां ते चढ़िया होया सी वर्ग ला के इउं कहाया कि बाहरों कोई सिंह अंदर नहीं जा सकता। मैडिकल अफसर ने कहा कि जेल के दरवाजे विच रणधीर सिंह आके उस पशु फड़ सकता है। ਮੁਲਾਕਾਤ ਤੇ ਗੱਲਬਾਤ ਦਾ ਹੀ ਡਰ ਹੈ ਸੋ ਨਹੀਂ ਹੋ ਸਕਦੀ ਜਦੋਂ ਕਿ ਦਰਬਾਨ ਆਦਿਕ ਪਹਿਰੇਦਾਰ ਮੌਜੂਦ ਹਨ। ਪਰ ਦਰੋਗੇ ਨੇ ਸੁਪਰਡੈਂਟ ਪਾਸੋਂ ਇਹੋ ਕਹਾਇਆ ਕਿ ਜੇਲ੍ਹ ਦੀ ਡਿਊਟੀ ਤੱਕ ਗੁਰਦੁਆਰਿਓਂ ਸਿੰਘ ਆਏਗਾ, ਉੱਥੇ ਅੱਗੇ ਸਾਡਾ ਆਦਮੀ ਅੰਦਰ ਲੈ ਜਾਏਗਾ। ਮੈਡੀਕਲ ਅਫਸਰ ਨੇ ਕਿਹਾ ਕਿ ਇਹ ਗੱਲ ਉਸਨੇ ਮਨਜ਼ੂਰ ਨਹੀਂ ਕਰਨੀ। ਤਾਂ ਮੈਡੀਕਲ ਅਫਸਰ ਨੇ ਹੋਰ ਡੋਲ ਕੱਢੀ ਕਿ ਇੱਕ ਬੰਗਣੇ ਵਾਲਾ ਸਰਵਲੋ ਦਾ ਡੋਲਣਾ ਤਿਆਰ ਕਰਵਾਇਆ ਅਤੇ ਫਿਰ ਮੇਰੇ ਪਾਸ ਆ ਕੇ ਪੁੱਛਣ ਲੱਗਾ ਕਿ ਜੇ ਡੋਲਣੇ ਦੇ ਕੁੰਡਿਆਂ ਵਿੱਚ ਰੱਸੀ ਪਾ ਕੇ ਦਰਵਾਜ਼ੇ ਤੋਂ ਫੜ ਕੇ ਮੈਂ ਖੁਦ ਲੈ ਆਵਾਂ ਜਾਂ ਆਪਣੀ ਸਬੁਰਦਗੀ ਵਿੱਚ ਕਿਸੇ ਜਟਾਜੂਟ ਸਿੱਖ ਤੋਂ ਉਹ ਰੱਸੀ ਵਾਲਾ ਬੰਗਣਾ ਫੜਾ ਕੇ ਲਿਆਵਾਂ, ਤਾਂ ਇਸ ਵਿੱਚ ਆਪ ਨੂੰ ਕੋਈ ਇਤਰਾਜ਼ ਤਾਂ ਨਹੀਂ। ਗੁਰਦੁਆਰੇ ਵਾਲੇ ਵਿਵੇਕੀ ਸਿੰਘ ਨੇ ਇੱਕ ਗਊ ਦਾ ਦੁੱਧ ਚੁੱਕ ਕੇ ਲਿਆ ਦੇਣਾ ਨੀਯਤ ਕੀਤਾ ਹੈ। ਕੇਵਲ ਦਰਵਾਜ਼ੇ ਤੋਂ ਇੱਥੋਂ ਤਾਈਂ ਅੰਦਰ ਅੱਪੜਨ ਲਈ ਇਤਨੀ ਗੱਲ ਦਾ ਭਰਮ ਭੇਦ ਹੈ, ਹੋਰ ਸਭ ਘਾਲਣਾ ਵਿਵੇਕੀ ਸਿੰਘ ਵਾਲੀ ਹੀ ਘਾਲੀ ਜਾਵੇਗੀ। ਦਾਸ ਨੇ ਉਸ ਦੀ ਪ੍ਰਬਲ ਪ੍ਰੇਮ ਦੇਖ ਕੇ ਮਨਜ਼ੂਰ ਕਰ ਲਿਆ। ਮੈਡੀਕਲ ਅਫਸਰ ਦੀਆਂ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ, ਪਰ ਸ਼ੋਕ ਕਿ ਦਰੋਗੇ ਨੇ ਉਸ ਉਪਕਾਰੀ ਦੇ ਪ੍ਰਯਤਨ ਨੂੰ ਨਾ ਹੀ ਸਿਰੇ ਚੜ੍ਹਨ ਦਿੱਤਾ। ਅਣਕ ਪ੍ਰਕਾਰ ਦੀਆਂ ਭਾਨੀਆਂ ਮਾਰੀਆਂ, ਉੜਕ ਕੱਚੇ ਛੋਲੇ ਅਤੇ ਕੱਚਾ ਸਾਬੂਦਾਣਾ ਪਾਣੀ ਵਿੱਚ ਭਿਉਂ ਭਿਉਂ ਛੱਕਦੇ ਰਹੇ, ਪਰ ਕਦ ਤੱਕ ਹਜ਼ਮ ਹੋ ਸਕਦਾ ਸੀ। ਉੜਕ ਸੁੱਕੇ ਛੋਲੇ ਛਕਣ ਦਾ ਪ੍ਰਬੰਧ ਹੋ ਗਿਆ ਅਤੇ ਇਸ ਪਰ ਹੀ ਮੁਲਤਾਨ ਦਾ ਡੇਢ ਵਰ੍ਹਾ ਕੱਟਿਆ। ਇੱਥੇ ਦਾਸ ਦੇ ਪਾਸ ਕੋਈ ਅਜਿਹਾ ਅੱਖਰ ਅਤੇ ਬੋਲ ਵਚਨ ਨਹੀਂ ਅਤੇ ਨਾ ਹੀ ਮੇਰੀ ਕਲਮ ਵਿੱਚ ਤਾਕਤ ਹੈ ਜਿਸ ਦੁਆਰਾ ਦਾਸ ਵੀਰ ਭਗਵੰਤ ਹਰੀ, ਸੁਸ਼ੀਲ ਮਿਰਗੰਧ ਅਤੇ ਪਿਆਰੇ ਭਾਈ ਬਖਸ਼ੀਸ਼ ਸਿੰਘ ਰਸਿਆਣਾ ਦੀ ਕਿਰਪਾਲਤਾ ਪੂਰਵਕ ਦਾਸ ਦੀ ਖਬਰਗਿਰੀ ਆਦਿ ਸੇਵਾ ਸਹਾਇਤਾ ਦਾ ਧੰਨਵਾਦ ਕਰ ਸਕਾਂ। ਇਤਨੇ ਨੂੰ ਸੁਪਰਡੈਂਟ ਹੋਰੀ ਤਾਂ ਬਦਲ ਗਏ ਅਤੇ ਚੱਲਣ ਤੋਂ ਪਹਿਲਾਂ ਮੇਰੇ ਪਾਸ ਆਇਆ ਅਤੇ ਸ਼ਿਕਵਾ ਕਰਨ ਲੱਗਾ ਕਿ ਤੈਂ ਮੈਨੂੰ ਬਹੁਤ ਬਦਨਾਮ ਕਰਾਇਆ ਹੈ। ਇਸੇ ਬਦਨਾਮੀ ਦੀ ਵਜ੍ਹਾ ਕਰਕੇ ਮੈਨੂੰ ਇੱਥੋਂ ਅਜਿਹੀ ਜਗ੍ਹਾ ਤਬਦੀਲ ਕੀਤਾ ਗਿਆ ਹੈ ਕਿ ਜਿੱਥੇ ਮੈਂ ਜਾਣਾ ਨਹੀਂ ਚਾਹੁੰਦਾ ਹਾਂ। ਦਾਸ ਨੇ ਪੁੱਛਿਆ ਕਿ ਮੈਂ ਤੁਹਾਨੂੰ ਕਿਸ ਤਰ੍ਹਾਂ ਬਦਨਾਮ ਕਰਾਇਆ। ਉਸਨੇ ਆਖਿਆ ਕਿ ਬਾਹਰ ਅਖਬਾਰਾਂ ਵਿੱਚ ਝੂਠ ਹੀ ਕਿਸੇ ਛਿਪਵਾ ਦਿੱਤਾ ਕਿ ਮੈਂ ਤੈਨੂੰ ਭੁੱਖਾ ਰੱਖ ਮਾਰ ਦਿੱਤਾ ਹੈ। ਇਹ ਖਬਰ ਸੁਣ ਕੇ ਤੇਰੇ ਭਾਈ ਬੰਦ ਇੱਥੇ ਚੱਲ ਕੇ ਆਏ, ਪਰੰਤੂ ਮੈਂ ਜਾਣ ਕੇ ਤੇਰੀ ਮੁਲਾਕਾਤ ਨਾ ਹੋਣ ਦਿੱਤੀ ਕਿਉਂਕਿ ਉਹ ਮੈਨੂੰ ਬੜੀ ਚਿੜ ਸੀ। ਉਹ ਵਾਪਸ ਚਲੇ ਗਏ। ਮੈਂ ਆਖਿਆ ਤਾਂ ਤੁਹਾਡੀ ਕਰਤੂਤ ਦਾ ਫਲ ਤੁਹਾਨੂੰ ਬਹੁਤ ਥੋੜ੍ਹਾ ਮਿਲਿਆ ਹੈ, ਇਸ ਵਿੱਚ ਮੇਰਾ ਕੀ ਕਸੂਰ ਹੈ? ਮੈਂ ਤਾਂ ਤੁਹਾਨੂੰ ਬਦਨਾਮ ਨਹੀਂ ਕਰਵਾਇਆ, ਪਰੰਤੂ ਤੁਹਾਡੇ ਪਾਪ ਕਰਮ ਹੀ ਨਸ਼ਰ ਹੋ ਗਏ ਅਤੇ ਤੁਸੀਂ ਆਪਣੇ ਵੱਲੋਂ ਮੈਨੂੰ ਜਾਨੋ ਮਾਰਨ ਦੀ ਕਸਰ ਨਹੀਂ ਛੱਡੀ। ਆਪਣੇ ਵੱਲੋਂ ਤੁਸੀਂ ਮੈਨੂੰ ਮਾਰ ਚੁੱਕੇ ਸੀ, ਮੈਂ ਆਪਣੇ ਭਾਗਾਂ ਨਾਲ ਬਚ ਗਿਆ ਹਾਂ। ਹੋਰ ਜੋ ਤੁਸੀਂ ਮੇਰੇ ਆਏ ਹੋਏ ਭਾਈ ਬੰਦਾਂ ਨਾਲ ਮੁਲਾਕਾਤ ਨਹੀਂ ਹੋਣ ਦਿੱਤੀ, ਤੁਸੀਂ ਹੋਰ ਵੀ ਕੁਤਾਹ ਅੰਦੇਸ਼ੀ ਕੀਤੀ। ਜੇ ਉਹਨਾਂ ਨੂੰ ਭਰਮ ਹੈ ਵੀ ਸੀ ਤਾਂ ਹੁਣ ਹੋਰ ਪੱਕਾ ਨਿਸ਼ਚਾ ਮੇਰੇ ਮਰਨ ਦਾ ਜਾਂ ਮਾਰੇ ਜਾਣ ਦਾ ਹੋ ਗਿਆ। ਜੇ ਤੁਸੀਂ ਮੈਨੂੰ ਉਹਨਾਂ ਦੀ ਅੱਖੀਂ ਗੋਚਰੇ ਕਰ ਦਿੰਦੇ ਤਾਂ ਉਹਨਾਂ ਨੂੰ ਤਸੱਲੀ ਆ ਜਾਂਦੀ। ਆਪ ਨੇ ਤਾਂ ਇਸ ਪਾਲੇ ਤੋਂ ਡਰਦੇ ਮਾਰਿਆ ਮੁਲਾਕਾਤ ਨਹੀਂ ਹੋਣ ਦਿੱਤੀ ਕਿ ਮਤੇ ਆਪ ਦੇ ਕੀਤੇ ਪਾਪਾਂ ਦੇ ਬੁਰੇ ਸਲੂਕ ਦਾ ਭਾਂਡਾ ਬਾਹਰ ਫੁੱਟ ਜਾਏ। ਫਿਰ ਉਹ ਤਾਂ ਉੱਥੋਂ ਬਦਲ ਕੇ ਦੂਜੇ ਦਿਨ ਚਲਾ ਗਿਆ। ਖਬਰ ਨਹੀਂ ਉਹ ਸੱਚ ਕਹਿੰਦਾ ਸੀ ਕਿ ਝੂਠ। ਮੈਨੂੰ ਤਾਂ ਸਿਰਫ ਉਸ ਦੀ ਜਵਾਨੀ ਇਹ ਗੱਲ ਮਾਲੂਮ ਹੋਈ ਸੀ ਕਿ ਬਾਹਰ ਅਖਬਾਰਾਂ ਵਿੱਚ ਅਸੀਂ ਵਾਹ ਉੜੀ ਸੀ। ਦਾਸ ਨੂੰ ਵੀ ਯਕੀਨ ਨਹੀਂ ਸੀ ਕਿ ਉਸ ਸਮੇਂ ਦੇ ਅਖਬਾਰਾਂ ਨੇ ਅਸੀਂ ਹਿੰਮਤ ਕੀਤੀ ਹੋਵੇ। ਉਸ ਸਮੇਂ ਤਾਂ ਭਿਆਨਕ ਅੱਤਿਆਚਾਰ ਵਰਤੇ, ਪਰ ਕੋਈ ਵੀ ਅਖਬਾਰ ਕੁਸਕਦਾ ਨਹੀਂ ਸੀ ਅਤੇ ਜਿਹੜੇ ਜਿਹੜੇ ਕਸ਼ਟ ਅਤੇ ਜ਼ੁਲਮ ਉਸ ਵੇਲੇ ਤੋਂ ਲੈ ਕੇ ਲਗਾਤਾਰ ਹੁਣ ਤੀਕ ਦਾਸ ਅਤੇ ਦਾਸ ਦੇ ਸਾਥੀਆਂ ਨੇ ਸਹੇ ਹਨ, ਉਸ ਦੇ ਮੁਕਾਬਲੇ ਵਿੱਚ ਅੱਜ ਕੱਲ੍ਹ ਦੇ ਨਾਮ ਮਿਲਵਰਤਣੀ ਪੋਲੀਟੀਕਲ ਕੈਦੀਆਂ ਨੇ ਤਾਂ ਪਾਸੰਗ ਮਾਤਰ ਵੀ ਨਹੀਂ ਸਹੇ। ਪਰੰਤੂ ਪ੍ਰੈਸ ਖੁੱਲ੍ਹੇ ਹੋਣ ਕਰਕੇ ਅਤੇ ਆਮ ਪਬਲਿਕ ਵਿੱਚ ਜੋਸ਼ ਫੈਲਿਆ ਹੋਣ ਕਰਕੇ ਅੰਦਰ ਵਰਤਿਆ ਰਾਈ ਮਾਤਰ ਅੱਤਿਆਚਾਰ ਵੀ ਬਾਹਰ ਦੀ ਦੁਨੀਆਂ ਉੱਤੇ ਪ੍ਰਗਟ ਹੋ ਜਾਂਦਾ ਹੈ। ਇੱਥੇ ਜਿਤਨੇ ਨਾ ਮਿਲਵਰਤਨੀ ਸੱਜਣ ਇਸ ਇਲਾਕੇ ਦੇ ਕੈਦ ਹੋ ਕੇ ਆਏ ਹਨ, ਉਹ ਸਾਰੇ ਮੇਰੇ ਹਿਸਟਰੀ ਟਿਕਟ ਨੂੰ ਦੇਖ ਚੱਕਰਤ ਰਹਿ ਗਏ। ਅਸਲ ਹਿਸਟਰੀ ਜੇਲ੍ਹ ਦੀ ਤਾਂ ਹਿਸਟਰੀ ਟਿਕਟ ਦੀ ਹਰ ਫਰਫ ਨਕਲ ਕਰਕੇ ਹੀ ਬਣਦੀ ਹੈ, ਪਰ ਇਤਨੀ ਗੁੰਜਾਇਸ਼ ਨਹੀਂ। ਇਸ ਤੋਂ ਉਪਰੰਤ ਭਾਵੇਂ ਦੂਜਾ ਸੁਪਰਡੈਂਟ ਆ ਗਿਆ ਸੀ, ਪਰ ਆਉਂਦਿਆਂ ਹੀ ਦਰੋਗੇ ਦੇ ਹੱਥਾਂ ਉੱਪਰ ਚੜ੍ਹ ਗਿਆ। ਉੱਧਰੋਂ ਵਿਚਾਰਾ ਨੇਕ ਨਿਹਾਦ ਮੈਡੀਕਲ ਅਫਸਰ ਵੀ ਬਦਲ ਗਿਆ। ਦਰੋਗੇ ਨੇ ਫਿਰ ਭਾਰੀਆਂ ਭਾਰੀਆਂ ਮੁਸ਼ਕਤਾਂ ਅਤੇ ਤਸੀਹੇ ਦੇਣੇ ਸ਼ੁਰੂ ਕੀਤੇ। ਭਾਰੀ ਮੁਸ਼ਕਤ ਕਰਨ ਦੀ ਤਾਕਤ ਉੱਕੀ ਨਾ ਹੁੰਦਿਆਂ ਹੋਇਆ ਵੀ ਮੱਲੋਜੋਰੀ ਦਿੱਤੀ ਗਈ, ਪਰੰਤੂ ਬਲ ਬਿੱਤ ਤੋਂ ਬਾਹਰੀ ਮੁਸ਼ਕਤ ਕਿਵੇਂ ਕੀਤੀ ਜਾਵੇ? ਲੱਗੀਆਂ ਸਜਾਵਾਂ ਅਤੇ ਸਜਾਵਾਂ ਮਿਲਣ, ਇੱਕੇ ਵਕਤ ਇੱਕੇ ਦਮ ਕਈ ਕੀ ਸਜਾਵਾਂ ਇਕੱਠੀਆਂ ਦਿੱਤੀਆਂ ਜਾਂਦੀਆਂ। ਮੁਲਤਾਨ ਦੀ ਅੱਤ ਕਰੜੀ ਗਰਮੀ ਪੈਂਦੀ ਵਿੱਚ ਦਰਖਤਾਂ ਨਾਲ ਖੜੀਆਂ ਹੱਥ ਕੜੀਆਂ ਲਾ ਦਿੱਤੀਆਂ ਗਈਆਂ। ਬੇੜੀ ਅਲੱਗ ਅਤੇ ਡੰਡਾ ਵੀ ਨਾਲ ਹੀ ਲੱਗਿਆ ਹੋਇਆ ਹੈ, ਸਾਥ ਹੀ ਟਾਟ ਵਰਤੀ ਦੀ ਸਜ਼ਾ ਵੀ ਹੈ। ਉੱਪਰੋਂ ਸਰੀਰ ਕਮਜ਼ੋਰ, ਪਈਆਂ ਨਕਸੀਰਾਂ ਜਾਂਦੀਆਂ ਹਨ, ਹੱਥ ਬੰਨੇ ਹੋਏ, ਪਰਛਾਵੇਂ ਢਲਣ, ਪਰ ਧੁੱਪ ਆ ਜਾਣ ਕਰਕੇ ਹੱਥ ਕੜੀਆਂ ਧੁੱਪ ਨਾਲ ਅੱਡ ਤਪ ਰਹੀਆਂ ਹਨ। ਲਹੂ ਲਹਾਣ ਘੰਟਿਆਂ ਪ੍ਰਿਅੰਤ ਧੁੱਪੇ ਖੜ੍ਹੇ ਦਿਨ ਬਤੀਤ ਹੋ ਜਾਂਦਾ, ਕੋਈ ਪੁੱਛਦਾ ਤੱਕ ਨਹੀਂ। ਪਾਣੀ ਪੀਣ ਵਾਸਤੇ ਅਤੇ ਲਹੂ ਧੋਣ ਵਾਸਤੇ ਵੀ ਕੋਈ ਹੱਥ ਕੜੀ ਨਹੀਂ ਖੋਲ੍ਹਦਾ। ਦੂਰ ਨੇੜੇ ਸਿੰਘ ਖੜੋਤੇ ਹੋਏ ਇਵੇਂ ਜਿਵੇਂ ਨਰੜੇ ਖੜ੍ਹੇ ਗੁਰਬਾਣੀ ਦਾ ਪਾਠ ਜ਼ੋਰੋ ਜ਼ੋਰ ਕਰ ਰਹੇ ਹਨ ਅਤੇ ਪਾਣਾ ਮਿੱਠਾ ਕਰਕੇ ਮਨ ਮਨਾ ਰਹੇ ਹਨ। ਬਸ ਜੇ ਕੋਈ ਆਸਰਾ ਹੈ ਤਾਂ ਇੱਕੋ ਗੁਰਬਾਣੀ ਦੇ ਪਾਠ ਦਾ, ਜਿਸ ਦੇ ਆਸਰੇ ਕਸ਼ਟ ਤਸੀਹੇ ਪ੍ਰਤੀਤ ਨਹੀਂ ਹੁੰਦੇ, ਸਗੋਂ ਦੂਣ ਸਵਾਏ ਹੌਸਲੇ ਦੁੱਖ ਸਹਿਣ ਦੇ ਵਧੀ ਜਾਂਦੇ ਹਨ। ਐਸੀਆਂ ਸਜਾਵਾਂ ਇੱਕੇਰਾ ਨਹੀਂ, ਦੋ ਵਾਰ ਨਹੀਂ, ਲਗਾਤਾਰ ਸਿਲਸਿਲਾ ਚੱਲਿਆ ਹੀ ਰਹਿੰਦਾ। ਦੋ ਦੋ ਹਫ਼ਤੇ ਹੱਥ ਕੜੀਆਂ ਅਤੇ ਰਾਤ ਨੂੰ ਪੁੱਠੀਆਂ ਸਿੱਧੀਆਂ ਹੱਥ ਕੜੀਆਂ ਲਾਈਆਂ ਜਾਂਦੀਆਂ ਹਨ। ਔੜਕ ਨੂੰ ਸੁਪਰਡੈਂਟ ਨੇ ਬੈਂਤਾਂ ਮਾਰਨ ਦੀ ਸਜ਼ਾ ਲਿਖ ਦਿੱਤੀ, ਪਰ ਨਵੇਂ ਆਏ ਹੋਏ ਮੈਡੀਕਲ ਅਫਸਰ ਨੇ, ਜੋ ਕਿ ਹਿੰਦੂ ਸੀ, ਮੇਰੇ ਟਿਕਟ ਪਰ ਲਿਖ ਦਿੱਤਾ, ਹੈਲਥ ਵੈਰੀ ਵੀਕ, ਅਨਫਿਟ ਫੋਰ ਵਾਈਪਿੰਗ, ਅਰਥਾਤ ਸਿਹਤ ਬਹੁਤ ਕਮਜ਼ੋਰ ਹੈ, ਬੈਂਤਾਂ ਦੇ ਲਾਇਕ ਨਹੀਂ। ਪਰ ਮੇਰੇ ਦੋ ਸਾਥੀਆਂ ਭਾਈ ਹਰਨਾਮ ਸਿੰਘ ਗੁੱਜਰਵਾਲੀਏ ਨੂੰ 15 ਬੈਂਤਾਂ ਅਤੇ ਭਾਈ ਹਰੀ ਸਿੰਘ ਕੱਕੜ ਜ਼ਿਲ੍ਹਾ ਅੰਮ੍ਰਿਤਸਰ ਨੂੰ 30 ਬੈਂਤਾਂ ਲਾ ਹੀ ਦਿੱਤੀਆਂ, ਪਰ ਮੇਰੇ ਉੱਤੇ ਦੰਦ ਪੀਣ, ਖਿੱਝ ਕੇ ਉਸ ਡਾਕਟਰ ਨੂੰ ਬਦਲਵਾ ਹੀ ਦਿੱਤਾ ਅਤੇ ਉਸ ਦੇ ਥਾਂ ਇੱਕ ਹੋਰ ਮੁਸਲਮਾਨ ਡਾਕਟਰ ਮੈਡੀਕਲ ਅਫਸਰ ਹੋ ਕੇ ਆਇਆ। ਉਸ ਦੇ ਆਉਣ ਸਾਰ ਦਰੋਗੇ ਨੇ ਦਾਸ ਲਈ ਸੁਪਰਡੈਂਟ ਪਾਸੋਂ ਬੈਂਤਾਂ ਲਿਖਵਾਈਆਂ ਅਤੇ ਦੋਹਾਂ ਨੇ ਮਿਲ ਕੇ ਜਵਾਨੀ ਮੇਰੀ ਬਾਬਤ ਮੈਡੀਕਲ ਅਫਸਰ ਪਾਸ ਬੈਂਤਾਂ ਦੀ ਮਨਜ਼ੂਰੀ ਲਈ। ਮੇਰੇ ਪ੍ਰਥਾਏ ਬੜੀ ਜ਼ੋਰਦਾਰ ਸਿਫਾਰਸ਼ ਅਤੇ ਫਰਮਾਇਸ਼ ਪਾਈ ਕਿ ਇਸ ਨੂੰ ਐਤਕੀ ਵਾਰ ਜ਼ਰੂਰ ਹੀ ਬੈਂਤਾਂ ਦੀ ਸਜ਼ਾ ਦਿੱਤੀ ਜਾਵੇ। ਭਾਵੇਂ 5 ਬੈਂਤਾਂ ਦੀ ਸਲਾਹ ਅਤੇ ਸਿਫਾਰਿਸ਼ ਲਿਖ ਦਿਓ, ਪਰ ਜ਼ਰੂਰ ਲਿਖ ਦਿਓ। ਸਾਰੇ ਜੇਲ੍ਹਖਾਨੇ ਵਿੱਚ ਤਰ੍ਹਾਂ ਤਰ੍ਹਾਂ ਹੋਣ ਲੱਗ ਪਈ, ਪਰੰਤੂ ਦਾਸ ਦੇ ਅੰਦਰ ਉਮਾ ਉਵੇਂ ਜਿਵੇਂ ਚੜ੍ਹਦੀਆਂ ਕਲਾ ਦਾ ਬਣਿਆ ਰਿਹਾ। ਨਵੇਂ ਆਏ ਹੋਏ ਮੁਸਲਮਾਨ ਮੈਡੀਕਲ ਅਫਸਰ ਨੇ ਮੈਨੂੰ ਹਸਪਤਾਲ ਬੁਲਾਇਆ ਅਤੇ ਆਖਿਆ, ਸੁਪਰਡੈਂਟ ਸਿਫਾਰਿਸ਼ ਕਰਦਾ ਹੈ ਕਿ ਮੈਂ ਆਪ ਨੂੰ ਬੈਂਤਾਂ ਵਾਸਤੇ ਸਿਫਾਰਿਸ਼ ਕਰਾਂ। ਦਾਸ ਨੇ ਆਖਿਆ, ਬੜੀ ਖੁਸ਼ੀ ਦੀ ਗੱਲ ਹੈ, ਆਪ ਉਹਨਾਂ ਦੀ ਇਹ ਚਿਰ ਦੀ ਆਸ ਪੂਰੀ ਕਰ ਦਿਓ, ਉਹਨਾਂ ਦੇ ਮਨ ਵਿੱਚ ਇਹ ਤੌਖਲਾਬੀ ਨਾ ਰਹਿ ਜਾਵੇ। ਦੂਜੇ ਉਹ ਆਪ ਦੇ ਗੋਰੇ ਸੁਪੀਰੀਅਰ ਅਫਸਰ ਹਨ, ਉਹਨਾਂ ਦੀ ਜੇ ਨਾ ਮੰਨੀ ਗਈ ਤਾਂ ਆਪ ਨੂੰ ਕੋਈ ਖੇਦ ਖੇਚਲ ਨਾ ਪਹੁੰਚਾਉਣ। ਦਾਸ ਦਾ ਕੀ ਹੈ, ਹੁਕਮ ਅੰਦਰ ਜੋ ਦੇ ਸੋ ਸਹਿਣਾ ਹੈ, ਇਹ ਸਰੀਰ ਬਣਿਆ ਹੀ ਦੁੱਖ ਤਸੀਹੇ ਸਹਿਣ ਨੂੰ ਹੈ। ਮੈਡੀਕਲ ਅਫਸਰ ਨੇ ਕਿਹਾ, ਨਹੀਂ, ਕਿਸੇ ਦਾ ਲਿਹਾਜ਼ ਨਹੀਂ, ਮੈਂ ਇਨਸਾਫ਼ ਕਰਾਂਗਾ। ਇਹ ਕਹਿ ਕੇ ਮੇਰੇ ਸਰੀਰ ਦਾ ਖੂਬ ਛਾਨਬੀਨਾ ਮੁਲਾਜ਼ਾ ਕਰਨ ਲੱਗਾ ਅਤੇ ਪੂਰਾ ਅੱਧਾ ਘੰਟਾ ਖੂਬ ਮੁਲਾਜ਼ਾ ਕਰਦਾ ਰਿਹਾ। ਔੜਕ ਮੇਰੇ ਟਿਕਟ 'ਤੇ ਲਿਖ ਦਿੱਤਾ ਕਿ ਹਾਰਟ ਵੈਰੀ ਵੀਕ, ਅਨਫਿਟ ਫੋਰ ਫਲੋਗਿੰਗ, ਫਿਟ ਫੋਰ ਲਾਈਟ ਵਰਕ ਓਨਲੀ, ਅਰਥਾਤ ਦਿਲ ਬਹੁਤ ਕਮਜ਼ੋਰ ਹੈ, ਬੈਂਤਾਂ ਦੇ ਲਾਇਕ ਨਹੀਂ, ਕੇਵਲ ਹਲਕੇ ਕੰਮ ਦੇ ਲਾਇਕ ਹੈ। ਉਸ ਸਮੇਂ ਨਾਮ ਦਾ ਖੰਡਾ ਖੂਬ ਜ਼ੋਰੋ ਜ਼ੋਰ ਖੜਕ ਰਿਹਾ ਸੀ। ਸਿਵਲ ਸਰਜਨ ਨੇ ਜਦ ਤੱਕ ਦਿਲ ਧੜਕ ਰਿਹਾ ਹੈ। ਬਸ ਮੈਡੀਕਲ ਅਫਸਰ ਦਾ ਇਤਨਾ ਲਿਖਣਾ ਸੀ ਕਿ ਦੂਤੀਆਂ ਦੇ ਸਿਰ 100 ਘੜਾ ਪਾਣੀ ਦਾ ਪੈ ਗਿਆ ਅਤੇ ਮਾਪੇ ਮਰ ਗਏ, ਪਰੰਤੂ ਖਿੱਝ ਕੇ 2 ਹਫ਼ਤੇ ਦੀ ਖੜ੍ਹੀ ਹੱਥ ਕੜੀ ਹੋਰ ਦੇ ਦਿੱਤੀ। ਸਰੀਰ ਦੀਆਂ ਚਾਹੇ ਹੱਡੀਆਂ ਹੀ ਹੱਡੀਆਂ ਬਾਕੀ ਰਹਿ ਗਈਆਂ ਸਨ, ਪਰ ਜੁੱਸਾ ਅਤੇ ਹੌਸਲਾ ਆਤਮਕ ਬਲ ਦੇ ਕਾਰਨ ਅਤੇ ਗੁਰਬਾਣੀ ਦੇ ਪ੍ਰਤਾਪ ਨਾਲ ਸਦਾ ਕਾਇਮ ਰਿਹਾ। ਫਿਰ ਸਿਆਲ ਦੀ ਰੁੱਤ ਆ ਗਈ ਅਤੇ ਮੁਲਤਾਨ ਵਿੱਚ ਜਿੱਕੂ ਗਰਮੀ ਅੱਤ ਦਰਜੇ ਦੀ ਪੈਂਦੀ ਹੈ, ਤਿਵੇਂ ਸਰਦੀ ਵੀ ਉੱਥੇ ਉੜਕਦੀ ਹੁੰਦੀ ਹੈ। ਠੰਡੀਆਂ ਠਾਰ ਕੋਠੀਆਂ ਅਤੇ ਉੱਪਰੋਂ ਦਿਨ ਰਾਤ ਠੱਕਾ ਵਗਣਾ, ਟਾਟ ਵਰਦੀ ਦੇ ਕੇ ਸਾਰੇ ਕੱਪੜੇ ਲਹਾਏ ਗਏ, ਕੰਬਲਾਂ ਵੀ ਖੋਲ੍ਹੀਆਂ, 3 ਮਹੀਨੇ ਮੱਗਰ ਪੋ ਮਾਘ ਦੀ ਕਰੜੀ ਸਰਦੀ ਦੇ ਦਿਨ ਇਵੇਂ ਜਿਵੇਂ ਲੰਘਾਏ। ਬੇੜੀਆਂ 'ਤੇ ਡੰਡੇ ਲੱਗੇ ਹੋਏ, ਬੇੜੀਆਂ ਨੇ ਹੋਰ ਠੰਡੇ ਹੋ ਜਾਣਾ, ਟਾਟ ਦੇ ਨਾਮਤਰੀ ਕਸ਼ਹਿਰੇ ਨੂੰ ਤੇੜ ਪਾਈ ਰੱਖਣਾ ਅਤੇ ਟਾਟ ਦੇ ਨਾਲ ਹੀ ਸੀਸ ਢੱਕ ਲੈਣਾ। ਪੁੰਜੇ ਹੀ ਠੰਡੀ ਜ਼ਮੀਨ ਉੱਤੇ ਬੈਠਿਆਂ 3 ਮਹੀਨੇ ਗੋਡੇ ਇਕੱਠੇ ਹੀ ਰਹੇ। ਗੁਰਬਾਣੀ ਅਤੇ ਨਾਮ ਦੀ ਹੀ ਇੱਕ ਨਿੱਘ ਸੀ ਜਿਸ ਵਿੱਚ ਨਿਮਗਨ ਹੋ ਕੇ ਇਹ ਅਸਹਿ ਸਰਦੀਆਂ ਦੇ ਠੱਕੇ ਕੱਟੇ। ਸਰੀਰ ਨੇ ਸੁੰਨ ਹੋ ਜਾਣਾ, ਸੂਝਬੂਝ ਕੁਛ ਰਹਿਣੀ ਹੀ ਨਾ, ਪਰ ਗੁਰੂ ਦੀ ਮਿਹਰ ਇਤਨੀ ਸੀ ਕਿ ਸੁਖਮਣੀ ਸਾਹਿਬ ਦੇ ਅਖੰਡ ਪਾਠ ਅੰਤਰਗਤ ਹੀ ਆਪ ਮੁਹਾਰੇ ਹੁੰਦੇ ਰਹਿਣ ਅਤੇ ਨਾਮ ਦਾ ਅਥਾਹ ਪ੍ਰਵਾਹ ਚੱਲਦਾ ਰਹਿਣਾ, ਜਿਸ ਕਰਕੇ ਦੁੱਖ ਮੈਂ ਦੁੱਖ ਨਹੀਂ ਜਾਣਿਆ, ਨਹੀਂ ਤਾਂ ਸੁੰਨਪਾਤ ਹੋ ਕੇ ਮੁੱਕ ਠੁੱਕ ਜਾਂਦੇ। ਇਸ ਪ੍ਰਕਾਰ ਦਾ ਸੰਖੇਪ ਬਿਰਤਾਂਤ ਤਾਂ ਜੇਲ੍ਹ ਮੁਲਤਾਨ ਦਾ ਹੈ। ਸਮੁੱਚਾ ਲੈਣਾ ਹੋਵੇ ਤਾਂ ਹਿਸਟਰੀ ਟਿਕਤੀ ਨਕਲ ਲਫ਼ਜ਼ ਲਫ਼ਜ਼ ਕੀਤੀ ਜਾਏ ਤਾਂ ਹੀ ਮਿਲ ਸਕਦਾ ਹੈ। ਤਰਦਾ ਤਰਦਾ ਜਿਹੜਾ ਮੇਰੇ ਯਾਦ ਸੀ ਉਹ ਸੁਣਾਇਆ ਹੈ। ਫਿਰ ਇੱਥੋਂ ਹਜ਼ਾਰੀ ਬਾਗ ਦੇ ਚਾਲੇ ਪੈ ਗਏ। ਹਜ਼ਾਰੀ ਬਾਗ ਜੇਲ੍ਹ ਦਾ ਬਿਰਤਾਂਤ ਆਪ ਵੀਰ ਅਤਰ ਸਿੰਘ ਜੀ ਪਾਸੋਂ ਪੁੱਛ ਸਕਦੇ ਹੋ, ਮੈਨੂੰ ਲਿਖਣ ਦੀ ਲੋੜ ਨਹੀਂ। ਉਹਨਾਂ ਦੇ ਉੱਥੋਂ ਚਲੇ ਆਉਣ ਪਸ਼ਚਾਤ ਜੋ ਕੁਛ ਬੀਤਿਆ ਵਰਤਿਆ ਕਦੇ ਫਿਰ ਦੱਸਿਆ ਜਾਵੇਗਾ। ਹੁਣ ਤਾਂ ਮੈਂ ਲਿਖਦਾ ਲਿਖਦਾ ਥੱਕ ਗਿਆ ਹਾਂ, ਨਾਲੇ ਕਾਗਜ਼ ਵੀ ਜੋ ਮੇਰੇ ਪਾਸ ਹੈ ਸਨ ਸਭ ਮੁੱਕ ਗਏ ਹਨ। ਇਹ ਹੈ ਮੇਰੀ ਬਾਤ, ਉੱਤੋਂ ਪੈ ਗਈ ਰਾਤ। ਪੱਤਰ ਲਿਖਦਾ ਲਿਖਦਾ ਮੁੜਕੋ ਮੁੜਕੀ ਹੋ ਗਿਆ ਹਾਂ, ਹੋਰ ਕੀ ਦੱਸਣਾ ਹੈ। ਚਾਹੇ ਕੁਛ ਵੀ ਹੋਵੇ, ਪੰਜਾਬ ਦੇ ਨਰਕ ਜੇਲ੍ਹਾਂ ਨਾਲ ਤਾਂ ਅਜੇ ਵੀ ਕਈ ਦਰਜੇ ਚੰਗੀ ਵਿਹਾ ਰਹੀ ਹੈ। ਹੋਰ ਕੋਈ ਤਕਲੀਫ ਨਹੀਂ, ਕੰਮ ਕਾਰ ਕੁਛ ਨਹੀਂ। ਇੱਥੇ ਦਾ ਪਾਣੀ ਹਜ਼ਾਰੀ ਬਾਗ ਨਾਲੋਂ ਚੰਗਾ ਹੈ, ਪਰ ਹਜ਼ਾਰੀ ਬਾਗ ਦੀਆਂ ਠੰਡੀਆਂ ਪੌਣਾਂ ਅਤੇ ਉੱਥੋਂ ਦੇ ਆਤਮਕ ਕੰਘਾਂ ਉਪਜਾਉਣ ਵਾਲੇ ਨਜ਼ਾਰੇ ਕਿੱਥੇ। ਆਜ਼ਾਦੀ ਇੱਥੇ ਉੱਥੇ ਨਾਲੋਂ ਬਹੁਤ ਜ਼ਿਆਦਾ ਹੈ, ਸਲੂਕ ਵੀ ਸੋਹਣਾ ਹੈ, ਅਫਸਰ ਨੇਕ ਅਤੇ ਅਸੀਲ ਹਨ। ਇਹਨਾਂ ਕਾਰਨਾਂ ਕਰਕੇ ਗਰਮੀ ਬਾਹਲਾ ਪੂੰਦੀ ਨਹੀਂ, ਦਿਨ ਭਰ ਖੁੱਲ੍ਹੇ ਰਹਿਣ ਦਾ ਅਵਕਾਸ਼ ਮਿਲਿਆ ਹੋਇਆ ਹੈ। ਦਾਸ ਆਨੰਦ ਪ੍ਰਸੰਨ ਹੈ, ਗਰਮੀ ਦੀ ਹੱਦ ਹੋ ਰਹੀ ਹੈ, ਪਰ ਹੁਣ ਬਾਰਿਸ਼ ਪੈਣ ਕਰਕੇ ਕੁਛ ਠੰਡ ਵਰਤੀ ਹੈ। ਸਭ ਸੱਜਣਾਂ ਨੂੰ ਸਨਿਮਰ ਫਤਿਹ ਪਹੁੰਚਾ ਦੇਣੀ। ਰਣਧੀਰ ਸਿੰਘ।